पद पंकज सिमरो अंगद दुख निकंद गुर अमरदास हृदय श्री गुरु रामदास गुण गुरुवर जन बेघनन के बेघनन के हर गोविंद शुभ मत श्री हर राय नाम कार जोरी नाम श्री हर कृष्ण मनाउ बहो तेग बहादुर परम कृपा वाहे गुरु परम श्री गुरु गोविंद सिंह तर तर पर
पुन पुन शीस
वाहे गुरु पुन
पुन शीस
वंदो
बार बार जगदीश
एकंकार
सतगुरु
ते प्रसाद
सचुए
वाहे गुरु जी की फतेह है बेगन बिनाशन वाहे गुरु जी की फतेह बेगन बिनाशन सोए
दोहेरा जब बंदो तुरकन बंदे हो पे और ही तोर सिंह मारन हुए चै सबियन कर एक ठोर
वाहे गुरु जी का खालसा वाहे गुरु जी की फतेह जुगो जुग अटल गुर शब्द अवतार दीन दुनिया दे मालक सर्व सांझी वालता दे सांझे रहबर बाणी गुरु गुरु है बाणी विच बाणी अमृत सारे गुरबाणी कह सेवक जन मान परतख गुरु निस्तारे धन श्री गुरु ग्रंथ साहिब सचे पातशाह दे पावन पवित्र चरणा विच सजे हुए पिछले पैरां दे संध्या दे दवाना च हाजरियां भर रही सतगुरां दे परम प्यार च परोती हुई गुरु का खास रूप सन्मान योग सत्कार योग गुरु खालसा साध संगत तंता दे पात्र हो गुरु चरणा विच नेता प्रति कतर हो के गुरु पंथ दा इतिहास अपने बजुर्गां दा अपने वडेरियां दा इतिहास बहुत ही श्रद्धा भावना ते सत्कार सहित सरवण कर रहे जेड़ियां कौमां जेड़े धर्म अपने इतिहास नूं चेते रखदे ने ओ कौमां संसार दे विच जुगां जुगां तक जीउंदियां रहिंदियां और जेड़ियां कौमां जेड़े मजहब अपना पिछोकड़ अपना इतिहास भुल जाण ओ कौमां दा दुनिया दे नक्शे तो नाम निशान खत्म हो जांदा है अपने इतिहास नूं चेते करना अपने बजुर्गां दा वडेरियां दा इतिहास चेते करना यह पुत्रां चो श्रेष्ठ पुत्रां दा कम है महाराज श्री गुरु ग्रंथ साहिब जी दा पावन बचन है बा बाणियां कहानियां पुत सपुत करेन अपने बाबिया बजुर्गां दीआं कथा कहानियां नूं पुत्रां चो सपुत्र श्रेष्ठ पुत्र करिया करदे ने तो आप जी अपने बजुर्गां दा अपने वडेरियां दा इतिहास सरवण कर रहे हो सानू माण होना चाहिए जो असि अपने सूरबीर बहादुर योधे सिंघां दा इतिहास सरवण करदे आं। चमिंडा चविंडा पिंड और कैरो नंगल पिंड दे विच जिवें कुछ सिंघां दी शहादत हुई है वह कथा आप जी ने कल दे प्रसंग विच सरवण कीती है। पंथ दे महान जरनैल जथेदार नवाब कपूर सिंह जी, नवाब कपूर सिंह जी पंथ दे वो महान जरनैल ने जिन्हां ने अपना सारा जीवन गुरु पंथ की सेवा दे विच बतीत कीता है और पंथ की जथेदारी करन दा माण भी नवाब कपूर सिंह जी होना नूं प्राप्त होया। इन्हां दे कोल नवाबी किवें आई उहदा मुढ भाई रतन सिंह जी पंगू कथा दा बन रहे ने भी नवाबी तुरकां ने इन्हां दे कोल किवें भेजी। दीवान दरबारा सिंह जी दे कोल जदों नवाबी दा प्रस्ताव आया तुरकां वल्लों सूबे लाहौर वल्लों ते किवें दीवान दरबारा सिंह जी होणा ने और सारे पंथ ने फैसला करके जिहड़ी नवाबी दी पग सी ਇਹ ਸਰਦਾਰ ਕਪੂਰ ਸਿੰਘ ਜੀ ਯਾਨੀ ਕਿ ਨਵਾਬ ਕਪੂਰ ਸਿੰਘ ਜੀ ਹੋਣਾ ਨੂੰ ਬੰਨੀ ਸੀ ਔਰ ਇਹਨਾਂ ਨੂੰ ਨਵਾਬੀ ਦਾ ਖਿਤਾਬ ਮਿਲਿਆ ਸੀ। ਉਹ ਸਾਰੀ ਕਥਾ ਦੀ ਜਿਹੜੀ ਭੂਮਿਕਾ ਹੈ ਉਹ ਭਾਈ ਰਤਨ ਸਿੰਘ ਜੀ ਬੰਨ ਰਹੇ ਨੇ ਕਿਉਂਕਿ ਤੁਰਕਾਂ ਨੇ ਵੀ ਨਵਾਬੀ ਇਸੇ ਤਰ੍ਹਾਂ ਨਹੀਂ ਸੀ ਭੇਜ ਦਿੱਤੀ। ਤੁਰਕਾਂ ਨੇ ਪਹਿਲਾਂ ਪੂਰਾ ਏਡੀ ਚੋਟੀ ਦਾ ਜ਼ੋਰ ਲਾਇਆ ਸਿੰਘਾਂ ਨੂੰ ਮੁਕਾਉਣ ਵਾਸਤੇ, ਸਿੰਘਾਂ ਨੂੰ ਖਤਮ ਕਰਨ ਵਾਸਤੇ। ਇਹ ਉਸ ਵੇਲੇ ਦਾ ਪ੍ਰਸੰਗ ਹੈ, ਉਸ ਸਾਲ ਦਾ ਪ੍ਰਸੰਗ ਹੈ ਜਦੋਂ ਬਾਬਾ ਬੰਦਾ ਸਿੰਘ ਜੀ ਬਹਾਦਰ ਸ਼ਹੀਦੀ ਪ੍ਰਾਪਤ ਕਰ ਗਏ ਸਨ 1716 ਈਸਵੀ ਵਿਚ। ਤੇ ਇਹ ਜਿਹੜੀ ਖਾਲਸੇ ਦੀ ਕਤਲੋਗਾਰਤ ਹੋਈ ਹੈ, ਸਿੰਘਾਂ ਦੇ ਉੱਤੇ ਬਹੁਤ ਜ਼ਿਆਦਾ ਔਖਾ ਭੀੜਾ ਸਮਾਂ ਆਇਆ। ਤੁਰਕਾਂ ਵੱਲੋਂ ਅਨੇਕਾਂ ਪ੍ਰਕਾਰ ਦੇ ਤਸੀਹੇ ਸਿੰਘਾਂ ਨੂੰ ਦਿੱਤੇ ਗਏ। ਇਹ ਸਨ 1717 ਈਸਵੀ ਦਾ ਵਾਕਿਆਤ ਹੈ ਜੋ ਭਾਈ ਰਤਨ ਸਿੰਘ ਭੰਗੂ ਜੀ ਇੱਥੇ ਅੱਜ ਲਿਖ ਰਹੇ ਨੇ। ਆਓ ਸਾਰੀ ਸੰਗਤ ਆਪਣੀਆਂ ਮਨ ਬਿਰਤੀਆਂ ਇਕਾਗਰ ਕਰੋ, ਗੁਰੂ ਪੰਥ ਦਾ ਧਿਆਨ ਆਪਣੇ ਹਿਰਦਿਆਂ ਚ ਧਾਰਨ ਕਰਦੇ ਹੋਇਆਂ ਆਪ ਦੇ ਜੀਵਨ ਤੇ ਰਸਨਾ ਦੇ ਕਲਿਆਣ ਨਿਮਿਤ ਸਮੂਹ ਮਾਈ ਭਾਈ ਆਪਣੀ ਰਸਨਾ ਨੂੰ ਪਵਿੱਤਰ ਕਰਦੇ ਹੋਇਆਂ ਆਖੋ ਜੀ ਸਤਨਾਮ ਸ਼੍ਰੀ
ਵਾਹਿਗੁਰੂ ਸਾਹਿਬ ਜੀਓ,
ਸਤਨਾਮ ਸ਼੍ਰੀ ਵਾਹਿਗੁਰੂ
ਸਾਹਿਬ ਜੀਓ। ਦੋਹਰਾ ਜਬ ਬੰਦੋ ਤੁਰਕਨ ਬੰਦਿਓ ਭਏ ਔਰ ਹੀ ਤੋਰ।
ਪਹਿਲਾਂ ਤਾਂ ਤੁਰਕਾਂ ਨੇ ਸਿੰਘਾਂ ਨੂੰ ਆਖਿਆ ਜਿਹੜੇ ਸ੍ਰੀ ਅੰਮ੍ਰਿਤਸਰ ਸਾਹਿਬ ਬਾਬਾ ਬੰਦਾ ਸਿੰਘ ਜੀ ਬਹਾਦਰ ਤੋਂ ਵੱਖਰੇ ਹੋ ਗਏ ਸਨ ਕਿ ਤੁਸੀਂ ਜਿੱਥੇ ਮਰਜ਼ੀ ਚਾਹੋ ਰਾਜ ਕਰੋ, ਜਿਹੜੇ ਇਲਾਕੇ ਚ ਮਰਜ਼ੀ ਚਾਹੋ ਜਾਓ, ਜਿਹੜੇ ਗੁਰੂ ਘਰ ਵਿਚ ਜਿਹੜੇ ਮਰਜ਼ੀ ਸਥਾਨ ਤੇ ਜਾ ਕੇ ਜੋੜ ਮੇਲੇ ਮਨਾਓ। ਪਰ ਜਦੋਂ ਬਾਬਾ ਬੰਦਾ ਸਿੰਘ ਜੀ ਬਹਾਦਰ ਨੂੰ ਦਿੱਲੀ ਵਿਖੇ ਸਨ 1716 ਈਸਵੀ ਦੇ ਵਿਚ ਸ਼ਹੀਦ ਕਰ ਦਿੱਤਾ ਗਿਆ, ਉਸ ਵੇਲੇ ਫਿਰ ਇਨ੍ਹਾਂ ਤੁਰਕਾਂ ਦੇ ਤੌਰ ਬਦਲ ਗਏ, ਸਿੰਘਾਂ ਦੇ ਪ੍ਰਤੀ ਇਨ੍ਹਾਂ ਤੁਰਕਾਂ ਦੀ ਬਿਰਤੀ ਤੇ ਨਜ਼ਰੀਆ ਬਦਲ ਗਿਆ।
ਸਿੰਘਨ ਮਾਰਨ ਹੋਏ ਤੈ ਸਭਿਨ ਕਰ ਇਕ ਠੌਰ।
ਤੁਰਕ ਚਾਹੁੰਦੇ ਨੇ ਕਿ ਸਾਰੇ ਸਿੰਘਾਂ ਨੂੰ ਇਕ ਜਗ੍ਹਾ ਤੇ ਇਕੱਠਿਆਂ ਕਰਕੇ ਇਨ੍ਹਾਂ ਦਾ ਖੁਰਾ ਖੋਜ ਮਿਟਾ ਦਈਏ, ਇਨ੍ਹਾਂ ਸਾਰਿਆਂ ਨੂੰ ਇਕ ਜਗ੍ਹਾ ਤੇ ਇਕੱਤਰ ਕਰਕੇ ਮਾਰ ਕੇ ਮੁਕਾ ਦਈਏ, ਸਦਾ ਵਾਸਤੇ ਸਿੰਘਾਂ ਦੀ ਅਲਖ ਮੁਕਾ ਦਈਏ। ਇਹ ਬਿਰਤੀ ਤੁਰਕਾਂ ਨੇ ਆਪਣੇ ਮਨਾਂ ਵਿਚ ਠਾਣੀ ਹੈ।
ਜੋ ਪਈ ਸਿੰਘਨ ਉਨਕੋ ਦਗੋ ਨਾ ਖਾਇਓ।
ਸਿੰਘਾਂ ਨੇ ਤੁਰਕਾਂ ਦੇ ਨਾਲੋਂ ਦਗਾ ਨਹੀਂ ਖਾਧਾ। ਸਿੰਘਾਂ ਨੂੰ ਪਤਾ ਸੀ ਵੀ ਤੁਰਕ ਕਿਹੜੇ ਵੇਲੇ ਵੀ ਵਿਗੜ ਸਕਦੇ ਨੇ, ਇਨ੍ਹਾਂ ਨੇ ਭਾਵੇਂ ਕਸਮਾਂ ਖਾਧੀਆਂ ਨੇ ਕੁਰਾਨ ਦੀਆਂ, ਪਰ ਇਹ ਆਪਣੇ ਇਮਾਨ ਤੋਂ ਡਿੱਗ ਜਾਣ ਵਾਲੇ ਬੇਈਮਾਨ ਨੇ, ਇਕ ਵਾਰੀ ਨਹੀਂ ਡਿੱਗੇ ਕਈ ਵਾਰ ਡਿੱਗੇ ਨੇ। ਇਸ ਕਰਕੇ ਸਿੰਘਾਂ ਨੇ ਇਨ੍ਹਾਂ ਦਾ ਦਗਾ ਨਹੀਂ ਖਾਧਾ, ਸਿੰਘਾਂ ਨੇ ਇਨ੍ਹਾਂ ਦਾ ਫਰੇਬ ਸਮਝ ਲਿਆ ਕਿ ਤੁਰਕ ਜਿਹੜੇ ਨੇ ਸਾਡੇ ਨਾਲ ਫਰੇਬ ਕਰਕੇ ਛਲ ਕਰਕੇ ਸਾਨੂੰ ਮਾਰਨਾ ਚਾਹੁੰਦੇ ਹਨ।
ਦੀਰਾ ਅੱਗੇ ਸਿੰਘਨ ਚਲਾਇਓ।
ਇਨ੍ਹਾਂ ਨੇ ਤੇ ਆਖਿਆ ਸੀ ਸਿੰਘਾਂ ਨੂੰ ਕਿ ਤੁਸੀਂ ਅੰਮ੍ਰਿਤਸਰ ਚ ਡੇਰਾ ਰੱਖਣਾ, ਇੱਥੋਂ ਅੱਗੇ ਨਹੀਂ ਕਿਤੇ ਜਾਣਾ। ਤੁਰਕਾਂ ਦੀ ਬਿਰਤੀ ਸੀ ਕਿ ਜਦੋਂ ਸਾਰੇ ਅੰਮ੍ਰਿਤਸਰ ਇਕੱਠੇ ਹੋਣਗੇ ਇੱਥੇ ਸਾਰੇ ਇਕੱਠਿਆਂ ਨੂੰ ਹੀ ਘੇਰ ਕੇ ਮਾਰ ਦਿਆਂਗੇ। ਪਰ ਸਿੰਘਾਂ ਨੂੰ ਪਤਾ ਸੀ ਕਿ ਤੁਰਕਾਂ ਨੇ ਸਾਡੇ ਤੇ ਹਮਲਾ ਕਿਸੇ ਨਾ ਕਿਸੇ ਦਿਨ ਕਰਨਾ, ਤੋ ਸਿੰਘਾਂ ਨੇ ਤੁਰਕਾਂ ਦਾ ਇਹ ਫਰੇਬ ਸਮਝ ਲਿਆ। ਉਸ ਵਕਤ ਸਿੰਘਾਂ ਨੇ ਅੰਮ੍ਰਿਤਸਰ ਸਾਹਿਬ ਤੋਂ ਡੇਰਾ ਅੱਗੇ ਤੋਂ ਅੱਗੇ ਕੂਚ ਕੀਤਾ, ਯਾਨੀ ਕਿ ਚੱਕਰਵਰਤੀ ਰਹੇ, ਇਕ ਜਗ੍ਹਾ ਦੇ ਉੱਤੇ ਸਿੰਘ ਟਿਕ ਕੇ ਨਹੀਂ ਰਹੇ, ਪੜਾਓ ਪੜਾਈ। ਅੱਜ ਅੰਮ੍ਰਿਤਸਰ ਸਾਹਿਬ ਨੇ, ਕੱਲ ਨੂੰ ਤਰਨ ਤਾਰਨ ਸਾਹਿਬ ਨੇ, ਪਰਸੋਂ ਗੋਇੰਦਵਾਲ ਸਾਹਿਬ ਨੇ, फिर इसे तरह खडूर साहब वखरे वखरे स्थाना दे उत्ते सिंह विचर दे रहे
ऐसी पई सिंगन की चाल
इस तरह सिंगा दी चाल हो गई सिंगा ने इस प्रकार दे नाल चाल ही रखना रोज किते ना किते नित नवे थां ते डेरा करना खालसा जी पंथ दे हिस्से आउंदी है सेवा के रोज नवे सिरों जाके नवा पिंड बनना फिर उत्थों अगले दिन चाला पा देना अगली थां ते जाके फिर नवा पिंड बनना जिवें कहिंदे ने ना निहंग सिंघां दा बोला डांग ते डेगरा है अगला पिंड मेरा है जेब च पंजी नहीं किसे गल दी तंगी नहीं वाकई निहंग सिंघां दी बिरती खालसे पंथ दी खालसा जी उदों पंथ हुंदा ही निहंग सिंघां दा सी उन्हां विचों जिहड़े साडे वर्गे सिंघ गृहस्थी बन गए घरां दे विच रहि के उह गृहस्थी कहाउण लग पए जिहड़े वैरियां नाल जूझदे रहे उह निहंग सिंघ ही सन उह बुढ़ा दल तरना दल इही सारे जथेबंदियां सन ਨਿਹੰਗ ਸਿੰਘਾਂ ਦੀਆਂ ਨਵਾਬ ਕਪੂਰ ਸਿੰਘ ਜੀ ਵੀ ਨਿਹੰਗ ਸਿੰਘ ਸਨ ਦੀਵਾਨ ਦਰਬਾਰਾ ਸਿੰਘ ਜੀ ਵੀ ਨਿਹੰਗ ਸਿੰਘ ਸਨ ਨਿਹੰਗ ਸਿੰਘਾਂ ਦਾ ਹੀ ਪੰਥ ਸੀ ਉਸ ਵੇਲੇ ਤੇ ਪੰਥ ਦਾ ਰੂਪ ਹੀ ਇਹ ਸੀ ਉਸ ਵੇਲੇ ਕਿ ਨੀਲੇ ਰੰਗ ਦਾ ਬਾਣਾ ਪਾਣਾ ਨੀਲੇ ਰੰਗ ਦੇ ਦੁਮਾਲੇ ਸਿਰ ਤੇ ਚੰਦ ਤੋੜੇ ਚੱਕਰ ਸਜਾਣੇ ਇਹੀ ਬਿਰਤਾ ਹੁੰਦਾ ਸੀ ਨਿਹੰਗ ਸਿੰਘਾਂ ਦਾ ਤੇ ਨਿਤ ਚਾਲੇ ਚ ਰਹਿੰਦੇ ਸੀ ਉਹੀ ਮਰਿਆਦਾ ਅੱਜ ਵੀ ਨਿਹੰਗ ਸਿੰਘ ਪਾਲ ਕੇ ਰੱਖਦੇ ਨੇ ਅੱਜ ਵੀ ਨਿਹੰਗ ਸਿੰਘ ਕਦੇ ਇਕੋ ਜਗ੍ਹਾ ਤੇ ਪੱਕਾ ਪੜਾਅ ਪਾ ਕੇ ਨਹੀਂ ਰੱਖਦੇ ਜੇ ਇੱਕ ਜਗ੍ਹਾ ਤੇ ਰਹਿੰਦੇ ਨੇ ਦੋ ਦਿਨ ਜਾਂ ਚਾਰ ਦਿਨ ਵੱਧ ਤੋਂ ਵੱਧ ਪੰਜਵੇਂ ਦਿਨ ਛੇਵੇਂ ਦਿਨ ਉੱਥੋਂ ਚਾਲਾ ਪਾ ਦਿੰਦੇ ਨੇ ਹਾਂ ਇਹਨਾਂ ਬਰਸਾਤਾਂ ਦੇ ਦਿਨਾਂ ਵਿੱਚ ਜ਼ਰੂਰ ਇੱਕ ਅੱਧਾ ਮਹੀਨਾ ਕਿਤੇ ਨਾ ਕਿਤੇ ਦਲ ਪੰਥ ਜਿਹੜੇ ਨੇ ਉਹ ਪੜਾ ਰੱਖਦੇ ਨੇ ਕਿਉਂਕਿ ਬਰਸਾਤਾਂ ਦੇ ਵਿੱਚ ਰਸਤੇ ਖਰਾਬ ਹੁੰਦੇ ਨੇ ਤੇ ਮੀਂਹ ਕਣੀ ਦੇ ਵਿੱਚ ਸਿੰਘ ਜਿਹੜੇ ਨੇ ਉਹ ਇਹ ਬਰਸਾਤਾਂ ਦੇ ਦਿਨਾਂ ਵਿੱਚ ਚੁਮਾਸੇ ਦਾ ਮਹੀਨਾ ਜ਼ਰੂਰ ਕੱਟਦੇ ਨੇ ਨਹੀਂ ਤਾਂ ਸਾਰਾ ਸਾਲ ਚਾਲੇ ਚ ਹੀ ਰਹਿੰਦੇ ਨੇ ਇਹ ਪੁਰਾਣੇ ਸਮੇਂ ਦੀ ਮਰਿਆਦਾ ਉਸ ਸਮੇਂ ਦੀ ਭਾਈ ਰਤਨ ਸਿੰਘ ਜੀ ਭੰਗੂ ਇੱਥੇ ਲਿਖ ਰਹੇ ਨੇ ਕਹਿੰਦੇ ਸਿੰਘਾਂ ਨੇ ਇਸੇ ਤਰ੍ਹਾਂ ਚਾਲੇ ਦੇ ਵਿੱਚ ਹੀ ਰਹਿਣਾ
ਤੁਰਕ ਨਾ ਛੋਡੇ ਪੰਥ ਖਿਆਲ
ਇਹ ਜਿਹੜੇ ਤੁਰਕ ਨੇ ਪੰਥ ਦਾ ਖਿਆਲ ਨਹੀਂ ਛੱਡਦੇ ਤੁਰਕਾਂ ਦੇ ਮਨਾਂ ਦੇ ਵਿੱਚ ਹਰ ਵੇਲੇ ਸਿੰਘ ਰੜਕਦੇ ਰਹਿੰਦੇ ਨੇ ਖਾਲਸਾ ਜੀ ਇਹ ਪੰਥ ਹੈ ਹੀ ਐਸਾ ਇੱਕ ਵਿਦਵਾਨ ਨੇ ਲਿਖਿਆ ਇਹ ਪੰਥ ਮੋਟਾ ਸੁਰਮਾ ਪੀਸਿਆ ਕਲਗੀਧਰ ਨੇ ਮੋਟਾ ਸੁਰਮਾ ਇਹ ਹਰ ਇੱਕ ਦੀ ਅੱਖ ਵਿੱਚ ਰੜਕਦਾ ਹੈ ਇਹ ਮੁਸਲਮਾਨਾਂ ਦੀਆਂ ਅੱਖਾਂ ਵਿੱਚ ਵੀ ਰੜਕਦਾ ਹੈ ਉਦੋਂ ਵੀ ਰੜਕਦਾ ਸੀ ਤੇ ਇਹ ਹਿੰਦੂ ਵੀਰਾਂ ਦੀਆਂ ਅੱਖਾਂ ਦੇ ਵਿੱਚ ਵੀ ਕਈਆਂ ਦੇ ਸਾਰਿਆਂ ਦੇ ਨਹੀਂ ਕਹਿ ਸਕਦੇ ਬਹੁਤੇ ਹਿੰਦੂ ਵੀਰਾਂ ਦੀਆਂ ਅੱਖਾਂ ਦੇ ਵਿੱਚ ਵੀ ਇਹ ਪੰਥ ਰੜਕਦਾ ਹੈ ਇਹ ਪੰਥ ਨੂੰ ਤਾਂ ਕੇਵਲ ਕਲਗੀਧਰ ਪਾਤਸ਼ਾਹ ਨੇ ਪਿਆਰ ਕਰਕੇ ਆਖਿਆ ਵੀ ਮੇਰੀਆਂ ਲਾਡਲੀਆਂ ਫੌਜਾਂ ਇਹ ਮੇਰਾ ਪੰਥ ਹੈ ਨਹੀਂ ਤਾਂ ਇਸ ਪੰਥ ਤੋਂ ਤਾਂ ਮਾਤਾ ਗੁਜਰੀ ਵੀ ਦੁਖੀ ਸੀ ਉਹ ਵੀ ਕਹਿੰਦੇ ਸੀ ਵੀ ਤੁਸੀਂ ਸਾਰਾ ਕੁਝ ਇਹਨਾਂ ਨੂੰ ਹੀ ਦੇਈ ਜਾਂਦੇ ਹੋ ਤੇ ਕਲਗੀਧਰ ਪਾਤਸ਼ਾਹ ਜੀ ਮਹਾਰਾਜ ਜੀ ਕਹਿੰਦੇ ਸਨ ਮਾਤਾ ਹੈ ਹੀ ਸਾਰਾ ਕੁਝ ਇਹਨਾਂ ਦਾ ਮੋਗਰਾ ਮੈਂ ਮਨ ਤੇ ਤਨ ਤੇ ਸਭ ਹੀ ਨਹੀਂ ਕੋ ਤੂੰ ਇਸ ਕਰਕੇ ਖਾਲਸਾ ਜੀ ਇਹ ਜਿਹੜੇ ਤੁਰਕ ਨੇ ਇਹਨਾਂ ਤੁਰਕਾਂ ਦੀਆਂ ਅੱਖਾਂ ਦੇ ਵਿੱਚ ਪੰਥ ਹਰ ਵੇਲੇ ਰੜਕਦਾ ਰਹਿੰਦਾ ਹੈ ਹਰ ਵੇਲੇ ਤੁਰਕਾਂ ਦੇ ਮਨਾਂ ਵਿੱਚ ਪੰਥ ਦਾ ਖਿਆਲ ਬਣਿਆ ਰਹਿੰਦਾ ਵੀ ਕਿਹੜੇ ਸਮੇਂ ਸਾਡੇ ਦਾਅ ਥੱਲੇ ਆਉਣ ਤੇ ਇਹਨਾਂ ਨੂੰ ਮਾਰ ਕੇ ਮੁਕਾ ਕੇ ਖਤਮ ਕਰ ਦਈਏ
ਮੈਂ ਸਿੰਘਨ ਪੈਗਲ ਕੋ ਕੋਟ
ਖਾਲਸਾ ਜੀ ਸਿੰਘਾਂ ਦੇ ਕੋਲ ਕਿਹੜਾ ਕੋਈ ਕਿਲਾ ਸੀ ਸਿੰਘਾਂ ਨੇ ਕਿਹੜਾ ਕੋਈ ਕੋਟ ਰਚਿਆ ਹੋਇਆ ਸੀ ਕਿਹੜਾ ਕੋਈ ਗੜ ਬਣਾਇਆ ਹੋਇਆ ਸੀ
ਲੜੈ ਵੜ ਜਾ ਕੀ ਓਟ
ਜਿਹੜੇ ਕਿਲੇ ਵਿੱਚ ਜਾਂ ਜਿਹੜੇ ਗੜ੍ਹ ਦੇ ਵਿੱਚ ਜਾ ਕੇ ਸਿੰਘ ਓਟ ਲੈ ਕੇ ਆਸਰਾ ਲੈ ਕੇ ਤੁਰਕਾਂ ਨਾਲ ਲੜ ਸਕਦੇ ਜਿੱਥੇ ਕਿੱਥੇ ਵੀ ਲੜਾਈ ਹੁੰਦੀ ਸੀ ਰੜੇ ਮੈਦਾਨ ਦੇ ਵਿੱਚ ਹੀ ਲੜਾਈ ਹੁੰਦੀ ਸੀ
ਕੋਟ ਬੜ ਪਰਬਤਨ ਸਿੰਘਨ ਪਾਸ
ਸਿੰਘਾਂ ਦੇ ਕੋਲ ਅਗਰ ਕੋਈ ਕੋਟ ਸੀ ਕੋਈ ਕਿਲਾ ਸੀ ਤੇ ਉਹ ਪਹਾੜਾਂ ਦਾ ਇਲਾਕਾ ਜੇ ਕਿਤੇ ਤੁਰਕਾਂ ਨੇ ਬਹੁਤਾ ਜ਼ਿਆਦਾ ਹਮਲਾ ਕਰ ਦੇਣਾ ਤੇ ਸਿੰਘਾਂ ਨੇ ਪਹਾੜਾਂ ਵੱਲ ਨੂੰ ਨਿਕਲ ਜਾਣਾ ਤੇ ਪਹਾੜਾਂ ਦੀਆਂ ਝੱਲਾਂ ਵਿੱਚ ਖੱਡਾਂ ਵਿੱਚ ਜਾ ਕੇ ਸਮਾਂ ਬਤੀਤ ਕਰਨਾ
ਜਹਾਂ ਚੜੇ ਹੋਏ ਰਹਿ ਮਵਾਤ
ਜਿੱਥੇ ਚੜ ਜਾਂਦੇ ਸਨ ਉੱਥੇ ਹੀ ਜਾ ਕੇ ਫਿਰ ਖਾਲਸਾ ਆਕੀ ਹੋ ਜਾਂਦਾ ਸੀ ਉੱਥੇ ਹੀ ਜਾ ਕੇ ਮਵਾਸ ਹੋ ਜਾਂਦੇ ਸਨ ਤੁਰਕਾਂ ਤੋਂ
ਬਹੁਤ ਠੋਲ ਸਿੰਘ ਖਰ ਵੀ ਲੜੈ
ਕਈ ਥਾਵਾਂ ਤੇ ਸਿੰਘ ਖਲੋ ਕੇ ਲੜਦੇ ਵੀ ਰਹੇ ਜਿੱਥੇ ਤੁਰਕਾਂ ਨਾਲ ਪੂਰੀ ਵਾਹ ਚੱਲਦੀ ਸੀ ਉੱਥੇ ਲੜਦੇ ਵੀ ਸਨ ਜਿੱਥੇ ਵੇਖਦੇ ਸਨ ਤੁਰਕਾਂ ਦੀ ਗਿਣਤੀ ਜ਼ਿਆਦਾ ਹੈ ਤੇ ਸਾਡਾ ਨੁਕਸਾਨ ਹੋਵੇਗਾ ਉੱਥੇ ਸਿੰਘਾਂ ਨੂੰ ਫਿਰ ਗੁਰੀਲਾ ਨੀਤੀ ਵਰਤਣੀ ਪੈਂਦੀ ਸੀ ਤੇ ਗੁਰੀਲਾ ਨੀਤੀ ਵਰਤ ਕੇ ਲੜਦਿਆਂ ਲੜਦਿਆਂ ਜੰਗਲਾਂ ਦੇ ਵਿੱਚ ਜਾ ਕੇ ਕਿਤੇ ਹਰਨ ਭਰਨ ਹੋ ਜਾਣਾ ਜਾਂ ਇੱਧਰ ਮਾਲਵੇ ਦੇ ਇਲਾਕੇ ਨੂੰ ਨਿਕਲ ਜਾਣਾ ਆ ਇੱਧਰ ਰਾਜਸਥਾਨ ਦੇ ਇਲਾਕੇ ਨੂੰ ਬੀਕਾਨੇਰ ਦੇ ਜੰਗਲਾਂ ਨੂੰ ਜਾ ਨਿਕਲਣਾ ਤੋ ਇਸ ਪ੍ਰਕਾਰ ਦੇ ਸਿੰਘਾਂ ਨੇ ਮੌਕਾ ਵੇਖਣਾ ਦਾਅ ਵੇਖਣਾ ਕਿਉਂਕਿ ਖਾਲਸਾ ਜੀ ਜੰਗ ਹਮੇਸ਼ਾ ਦਾਅ ਨਾਲ ਹੀ ਹੁੰਦਾ ਹੈ ਉਹ ਕਿਸੇ ਦਾ ਨਾਲ ਕਿਸੇ ਤਰੀਕੇ ਨਾਲ ਹੀ ਹੁੰਦਾ ਹੈ। ਤੋ ਸਿੰਘਾਂ ਨੇ ਦਾ ਵੇਖਣਾ ਤੇ ਜੇ ਦਾ ਲੱਗ ਜਾਣਾ ਸਿੰਘਾਂ ਦਾ ਤੇ ਫਿਰ ਕਈ ਥਾਵਾਂ ਤੇ ਤੁਰਕਾਂ ਨਾਲ ਆਹਮੋ ਸਾਹਮਣੇ ਹੋ ਕੇ ਖਲੋ ਕੇ ਲੜਨਾ ਵੀ
ਹੋਏ ਦੁਖੀ ਲੈ ਸ਼ਹੀਦੀ ਮਰੇ।
ਔਰ ਬਹੁਤ ਸਾਰੇ ਸਿੰਘਾਂ ਨੇ ਆਪਣੇ ਤਨਾਂ ਦੇ ਉੱਤੇ ਅਨੇਕਾਂ ਸ਼ਸਤਰਾਂ ਦੇ ਵਾਰ ਝੱਲਦਿਆਂ ਸ਼ਹੀਦੀਆਂ ਪ੍ਰਾਪਤ ਕਰਦੀਆਂ। ਖਾਲਸਾ ਜੀ ਜਿਹੜਾ ਦੌਰ ਦੱਸ ਰਹੇ ਨੇ ਭਾਈ ਰਤਨ ਸਿੰਘ ਜੀ, ਇਹ ਬਾਬਾ ਬੰਦਾ ਸਿੰਘ ਜੀ ਬਹਾਦਰ ਦੀ ਸ਼ਹੀਦੀ ਤੋਂ ਬਾਅਦ ਦਾ ਦੌਰ ਹੈ। ਯਾਨੀ ਕਿ ਸਨ 1717 ਤੇ 18 ਈਸਵੀ ਦਾ ਜਿਹੜਾ ਸਮਾਂ ਹੈ ਉਸ ਸਮੇਂ ਦਾ ਜ਼ਿਕਰ ਹੋ ਰਿਹਾ, ਜਿਹੜੇ ਸਮੇਂ ਚ ਸਿੰਘਾਂ ਨੇ ਬੜੇ ਵੱਡੇ ਭਾਰੀ ਦੁੱਖ ਤੇ ਮੁਸੀਬਤਾਂ ਝੱਲੀਆਂ।
ਐਸੀ ਭਈ ਪੰਥ ਲਾਚਾਰ,
ਇੱਕ ਵਾਰ ਤਾਂ ਪੰਥ ਲਾਚਾਰ ਹੋ ਗਿਆ, ਇੱਕ ਵਾਰ ਤਾਂ ਸਿੰਘਾਂ ਨੂੰ ਲਾਚਾਰੀ ਦਾ ਸਾਹਮਣਾ ਕਰਨਾ ਪਿਆ।
ਪੰਥ ਜਨ ਛਿਦਰੇ ਝਾੜ,
ਇਸ ਤਰ੍ਹਾਂ ਪੰਥ ਹੋ ਗਿਆ ਮਾਨੋ ਜਿਵੇਂ ਖੱਡਾਂ ਤੇ ਘੁਰਨਿਆਂ ਤੇ ਝਾੜਾਂ ਦੇ ਵਿਚ ਜਾ ਕੇ ਲੁਕੇ ਰਹਿੰਦੇ ਹਨ।
ਸੋਰਠਾ ਉਤੋਂ ਬੰਦਾ ਦੇ ਉਸ ਰਾਤ
ਬਾਬਾ ਬੰਦਾ ਸਿੰਘ ਜੀ ਬਹਾਦਰ ਦੀ ਸ਼ਹੀਦੀ ਤੋਂ ਬਾਅਦ ਇੱਕ ਵਾਰੀ ਪੰਥ ਦੇ ਉੱਤੇ ਬੜੀ ਭਾਰੀ ਮੁਸੀਬਤ ਆਈ।
ਸੋ ਲਗਿਓ ਪੰਥ ਜਨ ਪਾਪ, ਮਦਦ ਉਸ ਕੀ ਨਾ ਕਰੇ।
ਪੰਥ ਨੂੰ ਉਸ ਵੇਲੇ ਵੱਡਾ ਭਾਰੀ ਘਾਟਾ ਹੋਇਆ ਬਾਬਾ ਬੰਦਾ ਸਿੰਘ ਜੀ ਬਹਾਦਰ ਦੀ ਸ਼ਹੀਦੀ ਤੋਂ ਬਾਅਦ।
ਦੋਹੇਰਾ ਦੋ ਸਿੰਘ ਖਿੰਡ ਬਣ ਲੁਕ ਗਏ, ਥੋੜੇ ਬਹੁਤੇ ਹੋਏ।
ਪਹਿਲਾਂ ਤਾਂ ਸਿੰਘਾਂ ਦੇ ਜਥੇ ਇਕੱਠੇ ਰਹਿੰਦੇ ਸਨ, ਬਹੁਤੇ ਸਿੰਘ ਇਕੱਠੇ ਜਦੋਂ ਇਕੱਠੇ ਰਹਿੰਦੇ ਸੀ ਨੁਕਸਾਨ ਜ਼ਿਆਦਾ ਹੁੰਦਾ ਸੀ। ਸਿੰਘਾਂ ਨੇ ਆਖਿਆ ਵੀ ਖਿੰਡ ਜਾਓ, ਪੰਜ ਪੰਜ ਦਸ ਦਸ ਸਿੰਘਾਂ ਦੇ ਜਥੇ ਬਣ ਕੇ ਖਿੰਡ ਗਏ, ਕਿਤੇ ਇੱਕਾ ਦੁੱਕਾ ਸਿੰਘ ਵੀ ਜਿਹੜੇ ਸਨ ਉਹ ਖਿੰਡ ਗਏ, ਏਦਾਂ ਬਹੁਤ ਥੋੜੀ ਗਿਣਤੀ ਰਹਿ ਗਈ ਸਿੰਘਾਂ ਦੀ।
ਲੱਗੇ ਗੁਜ਼ਾਰਨ ਦਿਨ ਮੈਂ ਅੱਗੇ ਪਾਛੇ ਸੂਏ,
ਅੱਗੇ ਪਿੱਛੇ ਹੋ ਕੇ ਕਦੇ ਕਿਤੇ ਕਿਸੇ ਰਿਸ਼ਤੇਦਾਰ ਦੇ ਕੋਲ ਜਾ ਕੇ ਰਾਤ ਕੱਟਣੀ, ਕਦੇ ਕਿਸੇ ਜੰਗਲ ਬੇਲੇ ਵਿਚ ਜਾ ਕੇ ਰਾਤ ਕੱਟਣੀ, ਕਦੇ ਕਿਸੇ ਪਹਾੜ ਦੀ ਖੱਡ ਦੇ ਵਿਚ ਜਾ ਕੇ ਸਮਾਂ ਪਾਸ ਕਰਨਾ, ਏਦਾਂ ਲੁਕ ਛਿਪ ਕੇ ਸਿੰਘਾਂ ਨੇ ਟਾਈਮ ਪਾਸ ਕੀਤਾ।
ਇਸ ਹੀ ਮੈਂ ਇੱਕ ਹੋਰ ਵੀ ਸਾਖੀ ਦੇ ਸੁਣਾਏ,
ਇਹਦੇ ਵਿਚ ਹੀ ਹੁਣ ਇੱਕ ਹੋਰ ਸਾਖੀ ਮੈਂ ਆਪ ਜੀ ਨੂੰ ਸਰਵਣ ਕਰਾਉਂਦਾ ਹਾਂ।
ਫੇਰ ਨਵਾਬੀ ਵੀ ਕਹੋ ਜਿਮ ਭਾਈ ਕਪੂਰ ਸਿੰਘ ਆਏ।
ਨਵਾਬ ਕਪੂਰ ਸਿੰਘ ਜੀ ਨੂੰ ਨਵਾਬੀ ਕਿਵੇਂ ਮਿਲੀ ਉਹ ਵੀ ਕਥਾ ਮੈਂ ਬਾਅਦ ਚ ਕਹਾਂਗਾ, ਪਰ ਉਸ ਨਵਾਬੀ ਨੂੰ ਮਿਲਣ ਤੋਂ ਪਹਿਲਾਂ ਜਿਵੇਂ ਮੁੱਢ ਬੱਝਾ ਨਵਾਬੀ ਆਉਣ ਦਾ, ਕਿ ਨਵਾਬੀ ਏਦਾਂ ਹੀ ਨਹੀਂ ਆ ਗਈ ਨਵਾਬ ਕਪੂਰ ਸਿੰਘ ਕੋਲ, ਪੰਥ ਨੂੰ ਇਹ ਜਿਹੜੀ ਨਵਾਬੀ ਮਿਲੀ ਆ ਇਸੇ ਤਰ੍ਹਾਂ ਨਹੀਂ ਤੁਰਕਾਂ ਨੇ ਭੇਜ ਦਿੱਤੀ, ਇਸ ਨਵਾਬੀ ਨੂੰ ਪ੍ਰਾਪਤ ਕਰਨ ਵਾਸਤੇ ਕਿਵੇਂ ਪਹਿਲਾਂ ਸਿੰਘਾਂ ਨੇ ਕੁਰਬਾਨੀਆਂ ਕੀਤੀਆਂ, ਕਿਵੇਂ ਤੁਰਕਾਂ ਦੇ ਨੱਕ ਦਮ ਕੀਤਾ, ਉਹ ਕਥਾ ਹੁਣ ਪਹਿਲਾਂ ਭਾਈ ਰਤਨ ਸਿੰਘ ਜੀ ਕਹਿੰਦੇ ਮੈਂ ਆਪ ਸਾਰੀ ਸੰਗਤ ਨੂੰ ਸਰਵਣ ਕਰਾਉਣਾ। ਖਾਲਸਾ ਜੀ ਆਪ ਜੀ ਆਪਣੀਆਂ ਸੁਰਤੀਆਂ ਗੁਰੂ ਪੰਥ ਦੇ ਚਰਨਾਂ ਨਾਲ ਜੋੜ ਕੇ ਉਹ ਕਥਾ ਸਰਵਣ ਕਰੋ।
ਦੋਹੇਰਾ ਸਾਖੀ ਸੁਣੋ ਬੇਵਾਸਤੇ ਮੋਏ ਦੀਨ ਮਜ਼ਬ ਕੇ ਹੇਤ।
ਖਾਲਸਾ ਜੀ ਹੁਣ ਉਨ੍ਹਾਂ ਦੀ ਸਾਖੀ ਸੁਣੋ ਜਿਹੜੇ ਬਿਵਾਸਤੇ ਰੱਖੇ ਗਏ। ਬਿਵਾਸਤੇ ਖਾਲਸਾ ਜੀ ਉਨ੍ਹਾਂ ਨੂੰ ਕਹਿੰਦੇ ਨੇ ਜਿਹੜੀ ਤਾਜ਼ੀ ਫੌਜ ਭਰਤੀ ਕੀਤੀ ਜੇ ਸਮੇਂ ਸਿਰ, ਵੀ ਜਦੋਂ ਜੰਗ ਹੋਣਾ ਆ, ਹੁਣ ਵੀ ਜਦੋਂ ਕਿਤੇ ਬਾਰਡਰ ਦੇ ਉੱਤੇ ਜੰਗ ਛਿੜ ਜਾਂਦਾ ਤੇ ਉਥੇ ਸੂਰਮਿਆਂ ਦੀ ਫੌਜੀਆਂ ਦੀ ਲੋੜ ਹੁੰਦੀ, ਤੇ ਫਿਰ ਉਸੇ ਵੇਲੇ ਨਵੇਂ ਨਵੇਂ ਫੌਜੀ ਜਿਹੜੇ ਨੇ ਰੰਗ ਰੂਟ ਨਾਲੋ ਨਾਲ ਭਰਤੀ ਕਰਕੇ ਉਨ੍ਹਾਂ ਨੂੰ ਬਾਰਡਰਾਂ ਤੇ ਭੇਜਿਆ ਜਾਂਦਾ। ਆ ਜਦੋਂ ਪਿੱਛੇ ਵੀ ਕਦੋਂ ਕਿਤੇ ਭਾਵੇਂ ਉਹ 71 ਦਾ ਜੰਗ ਸੀ, ਉਦੋਂ ਵੀ ਨਾਲੋ ਨਾਲ ਜਿਹੜੀ ਫੌਜ ਭਰਤੀ ਕੀਤੀ ਜਾਂਦੀ ਉਹਨਾਂ ਨੂੰ ਬਿਵਾਸਤੇ ਕਹਿੰਦੇ ਨੇ। ਤੁਰਕਾਂ ਨੇ ਵੀ ਬਿਵਾਸਤੇ ਫੌਜ ਭਰਤੀ ਕੀਤੀ ਜਿਹੜੀ ਨਾਲੋ ਨਾਲ ਫੌਜ ਨਾਲ ਰੱਖਣੀ ਸਿੰਘਾਂ ਨੂੰ ਖਤਮ ਕਰਨ ਵਾਸਤੇ, ਖਾਲਸੇ ਨੂੰ ਖਤਮ ਕਰਨ ਵਾਸਤੇ ਇਨ੍ਹਾਂ ਨੇ ਇਕਦਮ ਸਮੇਂ ਸਿਰ ਹੀ ਫੌਜ ਭਰਤੀ ਕੀਤੀ ਹੈ।
ਮੁਲਖਈਆਂ ਖੁਦਾਈਆਂ ਚੱਕੇ ਰਹੇ ਜਿਮ ਖੇਤ।
ਇਨ੍ਹਾਂ ਨੇ ਜਿਹੜੀ ਇਹ ਬਿਵਾਸਤਾ ਫੌਜ ਭਰਤੀ ਕੀਤੀ ਹੈ ਸਮੇਂ ਸਿਰ, ਉਸੇ ਵੇਲੇ ਫੌਜ ਨਵੀਂ ਨਵੀਂ ਫੌਜ ਰੱਖੀ, ਉਨ੍ਹਾਂ ਨੂੰ ਇਹ ਗੱਲ ਕਹਿ ਕੇ ਰੱਖਿਆ ਵੀ ਇਹ ਦੀਨ ਮਜ਼ਹਬ ਦਾ ਜੰਗ ਹੈ, ਇਹ ਸਾਡੇ ਧਰਮ ਦਾ ਜੰਗ ਹੈ, ਕਿਉਂਕਿ ਇਹ ਜਿਹੜੇ ਸਿੰਘ ਨੇ ਸਾਡਾ ਧਰਮ ਮੁਕਾਣਾ ਚਾਹੁੰਦੇ ਨੇ, ਸਾਡੇ ਮਜ਼ਹਬ ਨੂੰ ਖਤਮ ਕਰਨਾ ਚਾਹੁੰਦੇ ਨੇ, ਸਾਡਾ ਰਾਜ ਖਤਮ ਕਰਨਾ ਚਾਹੁੰਦੇ ਨੇ, ਇਸ ਕਰਕੇ ਦੀਨ ਮਜ਼ਹਬ ਦਾ ਜੰਗ ਹੈ। ਇਹ ਕਹਿ ਕੇ ਇਨ੍ਹਾਂ ਨੇ ਨਵੇਂ ਨਵੇਂ ਰੰਗ ਰੂਟ ਜਿਹੜੇ ਸਨ ਤੁਰਕਾਂ ਦੇ ਉਨ੍ਹਾਂ ਨੂੰ ਆਪਣੇ ਕੋਲ ਭਰਤੀ ਕੀਤਾ ਹੈ।
ਸੋ ਸੁਣੋ ਤੁਮ ਉਹਨਾਂ ਕਹਾਣੀ
ਹੁਣ ਤੁਸੀਂ ਉਹਨਾਂ ਦੀ ਕਹਾਣੀ ਸੁਣੋ ਜਿਹੜੀ ਇਹ ਨਵੀਂ ਫੌਜ ਭਰਤੀ ਕੀਤੀ ਨਾ ਤੁਰਕਾਂ ਨੇ
ਜਿਵੇਂ ਖੁਦਾਈਆਂ ਆਨ ਬਿਹਾਨੇ
ਜਿਵੇਂ ਇਹਨਾਂ ਖੁਦਾਈਆਂ ਦੇ ਉੱਤੇ ਜਿਹੜੇ ਖੁਦਾ ਦੇ ਨਾਂ ਦੇ ਉੱਤੇ ਇਕੱਠੇ ਕੀਤੇ ਨੇ ਕਹਿੰਦੇ ਜੀ ਇਹ ਖੁਦਾ ਦੇ ਨਾਂ ਤੇ ਫੌਜ ਇਕੱਠੀ ਹੋ ਰਹੀ ਹੈ ਇਹ ਲੜਾਈ ਖੁਦਾ ਦੇ ਨਾਂ ਤੇ ਹੋਣੀ ਹੈ ਉਹ ਜਿਹੜੀ ਖੁਦਾ ਦੇ ਨਾਂ ਦੇ ਉੱਤੇ ਫੌਜ ਇਕੱਠੀ ਕੀਤੀ ਤੇ ਉਹਨਾਂ ਨੂੰ ਖਤਮ ਕੀਤਾ ਖਾਲਸੇ ਨੇ ਤੇ ਖਾਲਸੇ ਦੇ ਨਾਲ ਜਿਵੇਂ ਉਹਨਾਂ ਦਾ ਜੰਗ ਭੇੜ ਹੋਇਆ ਉਹ ਕਥਾ ਹੁਣ ਆਪ ਜੀ ਨੂੰ ਸੁਣਾਉਂਦੇ ਹਾਂ
ਅਸਲਮ ਖਾਂ ਤੱਕ ਵੜਿਓ ਲਾਹੌਰ
ਖਾਲਸਾ ਜੀ ਇਸਲਾਮ ਖਾਂ ਅਸਲਮ ਖਾਂ ਵੀ ਜਿਹਦਾ ਨਾਂ ਭਾਈ ਸਾਹਿਬ ਲਿਖ ਰਹੇ ਨੇ ਇਹ ਲਾਹੌਰ ਦਾ ਨਵਾਬ ਸੀ ਇਹ ਜਦੋਂ ਸਿੰਘਾਂ ਨੂੰ ਮਾਰਦਾ ਥੱਕ ਗਿਆ ਬਾਬਾ ਬੰਦਾ ਸਿੰਘ ਜੀ ਬਹਾਦਰ ਦੀ ਸ਼ਹੀਦੀ ਤੋਂ ਬਾਅਦ ਇਹ ਅਸਲਮ ਖਾਂ ਜਦੋਂ ਲਾਹੌਰ ਜਾ ਵੜਿਆ
ਮੁਲਕ ਪਇਓ ਉਥੋਂ ਸਭ ਚੌੜ
ਉਸ ਵੇਲੇ ਇਕ ਵਾਰ ਇਹਦਾ ਸਾਰਾ ਮੁਲਕ ਇਹਦੇ ਤੋਂ ਬਾਗੀ ਹੋ ਗਿਆ ਜਿਹੜੀ ਲਾਹੌਰ ਦੇ ਅਧੀਨ ਮਤਹਿਤ ਰਾਜ ਭਾਗ ਸੀ ਇਧਰ ਸਾਰਾ ਪੰਜਾਬ ਦਾ ਜਿਹੜਾ ਇਲਾਕਾ ਸੀ ਲਾਹੌਰ ਦੇ ਅਧੀਨ ਸੀ ਉਧਰ ਮੁਲਤਾਨ ਤੱਕ ਦਾ ਧੰਨੀ ਖੇਪ ਦਾ ਇਲਾਕਾ ਸਾਰਾ ਪਿਸ਼ਾਵਰ ਇਧਰ ਸਾਰਾ ਇਧਰ ਦਾ ਪੰਜਾਬ ਜੰਮੂ ਕਸ਼ਮੀਰ ਤੱਕ ਦਾ ਸਾਰਾ ਇਲਾਕਾ ਇਹ ਲਾਹੌਰ ਦੇ ਅਧੀਨ ਪੈਂਦਾ ਸੀ ਤੋ ਉਸ ਵਕਤ ਤੋਂ ਲਾਹੌਰ ਦਾ ਜਿਹੜਾ ਨਵਾਬ ਸੀ ਅਸਲਮ ਖਾਂ ਉਹਦੇ ਰਾਜ ਭਾਗ ਦੇ ਵਿਚ ਇਕ ਵਾਰੀ ਹਫੜਾ ਦਫੜੀ ਮਚ ਗਈ ਜਦੋਂ ਸਿੰਘਾਂ ਨੇ ਆਪਣੀਆਂ ਮੱਲਾਂ ਮਾਰੀਆਂ ਮਾਰਾਂ ਮਾਰੀਆਂ ਤੇ ਜਿਹੜੇ ਲੁਟੇਰੇ ਸਨ ਭਾੜ ਵੀ ਸਨ ਉਹਨਾਂ ਨੇ ਵੀ ਮਰਜ਼ੀਆਂ ਕਰਨੀਆਂ ਸ਼ੁਰੂ ਕਰ ਦਿੱਤੀਆਂ ਪਿੰਡਾਂ ਦੇ ਪਿੰਡ ਉਜਾੜਨੇ ਸ਼ੁਰੂ ਕਰ ਦਿੱਤੇ ਇਕ ਵਾਰੀ ਇਹਦਾ ਸਾਰਾ ਜਿਹੜਾ ਮੁਲਕ ਸੀ ਉਹਦੇ ਵਿਚ ਭਗਦੜ ਮਚ ਗਈ
ਮੁਲਕੋਂ ਵਸੂਲ ਟਕੋ ਨਾ ਭਇਓ
ਉਹਦੇ ਕੋਲ ਹੁਣ ਮੁਲਕ ਦੇ ਵਿਚੋਂ ਟਕੇ ਨਹੀਂ ਆਉਂਦੇ ਲੋਕ ਕਹਿੰਦੇ ਅਸੀਂ ਨੀ ਟੈਕਸ ਭਰਦੇ ਵੀ ਜਦੋਂ ਸਾਡੀ ਰਾਖੀ ਨੀ ਕਰਦੇ ਤੁਸੀਂ
ਕਹੇ ਮੁਲਕ ਲੁੱਟ ਖਾਲਸੇ ਲਿਓ
ਕਹਿੰਦੇ ਵੀ ਜਦੋਂ ਸਾਡਾ ਸਾਰਾ ਮੁਲਕ ਖਾਲਸੇ ਨੇ ਲੁੱਟ ਲਿਆ ਸਾਨੂੰ ਖਾਲਸਾ ਲੁੱਟ ਕੇ ਲੈ ਜਾਂਦਾ ਤੇ ਅਸੀਂ ਤੁਹਾਨੂੰ ਕਾਹਦਾ ਟੈਕਸ ਭਰੀਏ ਤੁਹਾਨੂੰ ਤਾਂ ਟੈਕਸ ਤਾਂ ਭਰਦੇ ਸੂਬੇ ਲਾਹੌਰ ਨੂੰ ਉਹਨਾਂ ਨੇ ਜਵਾਬ ਦੇ ਦਿੱਤਾ ਜਿਹੜੇ ਚੌਧਰੀ ਸਨ ਪਿੰਡਾਂ ਦੇ ਨਵਾਬ ਸਨ ਤੇ ਉਹਨਾਂ ਨੇ ਕਹਿ ਦਿੱਤਾ ਪੰਚਾਂ ਸਰਪੰਚਾਂ ਨੇ ਕਿ ਅਸੀਂ ਤੈਨੂੰ ਟੈਕਸ ਤਾਂ ਦੇਈਏ ਜੇ ਤੂੰ ਸਾਡੀ ਰਾਖੀ ਕਰੇ ਸਾਨੂੰ ਤਾਂ ਖਾਲਸਾ ਉਗਰਾਹ ਕੇ ਲੈ ਜਾਂਦਾ ਖਾਲਸਾ ਲੁੱਟ ਮਾਰ ਕਰਕੇ ਲੈ ਜਾਂਦਾ ਤੇ ਅਸੀਂ ਤੈਨੂੰ ਕਾਹਦਾ ਟੈਕਸ ਭਰੀਏ
ਟਕੇ ਉਸ ਫੌਜ ਛੱਡ ਗਈ
ਹੁਣ ਜਦੋਂ ਅਸਲਮ ਖਾਂ ਦੀ ਫੌਜ ਨੂੰ ਤਨਖਾਹ ਦੇਣੀ ਵੀ ਔਖੀ ਹੋ ਗਈ ਜਦੋਂ ਟਕੇ ਹੀ ਨਹੀਂ ਆਉਂਦੇ ਲੋਕਾਂ ਕੋਲੋਂ ਪਬਲਿਕ ਦੇ ਕੋਲੋਂ ਹੀ ਟੈਕਸ ਆਉਂਦਾ ਸਰਕਾਰ ਦੇ ਕੋਲ ਸਰਕਾਰ ਨੇ ਕਿਹੜਾ ਕੋਈ ਆਪਣੀਆਂ ਮਸ਼ੀਨਾਂ ਲਾਈਆਂ ਪੈਸਾ ਕਮਾਉਣ ਵਾਸਤੇ ਉਹ ਲੋਕਾਂ ਕੋਲੋਂ ਹੀ ਉਗਰਾਹ ਕੇ ਆਉਣਾ ਸੀ ਨਾ ਜਿਹੜਾ ਟੈਕਸ ਆਉਂਦਾ ਲੋਕਾਂ ਕੋਲੋਂ ਉਹੀ ਉਹ ਸਰਕਾਰ ਆਪਣੇ ਕੰਮਾਂ ਧੰਦਿਆਂ ਤੇ ਖਰਚਦੀ ਹੈ ਹੁਣ ਅਸਲਮ ਖਾਂ ਦੀ ਇਹੋ ਜਿਹੀ ਹਾਲਤ ਹੋ ਗਈ ਕਿ ਆਪਣੀ ਫੌਜ ਨੂੰ ਤਨਖਾਹ ਦੇਣ ਜੋਗੇ ਵੀ ਪੈਸੇ ਨਾ ਰਹੇ ਇਹਦੇ ਕੋਲ
ਹੋਈ ਬਿਨਾ ਕਹੋ ਕਿਨ ਦਰਦ ਲਈ
ਹੁਣ ਫੌਜ ਵੀ ਛੱਡ ਕੇ ਜਾਣ ਲੱਗ ਪਈ ਜਦੋਂ ਉਹਨਾਂ ਨੂੰ ਤਨਖਾਹ ਹੀ ਨਾ ਮਿਲਣੀ ਤੇ ਸਿਪਾਹੀ ਵੀ ਛੱਡ ਕੇ ਜਾਣ ਲੱਗ ਪਏ ਹੁਣ ਜਿਹੜੇ ਨਵਾਬ ਦੇ ਕੋਲ ਫੌਜ ਨਾ ਰਹੇ ਉਸ ਨਵਾਬ ਦੀ ਸਰਦਾਰੀ ਕੀ ਰਹਿਣੀ ਸੀ ਉਹਦਾ ਲੋਕਾਂ ਨੇ ਡਰ ਕੀ ਮੰਨਣਾ ਸੀ ਉਹਦਾ ਲੋਕਾਂ ਨੇ ਕੀ ਭੈ ਮੰਨਣਾ ਸੀ
ਬਿਨਾਂ ਗਲਬ ਹੈ ਮਿੱਤਰ ਨਸ਼ਾਓ
ਬਿਨਾਂ ਧਨ ਤੋਂ ਕਿਸੇ ਵੀ ਸ਼ਾਹ ਦਾ ਕਿਸੇ ਵੀ ਨਵਾਬ ਦਾ ਕੋਈ ਮਿੱਤਰ ਨਹੀਂ ਨਵਾਬ ਦੇ ਮਿੱਤਰ ਉਹੀ ਨੇ ਜੇ ਨਵਾਬ ਦੇ ਕੋਲ ਪੈਸਾ ਹੈ
ਗਲਬ ਆਵਨ ਕੋ ਮੁਲਕ ਹੀ ਰਾਓ
ਹੁਣ ਪੈਸਾ ਆਉਣ ਦਾ ਜਿਹੜਾ ਵਸੀਲਾ ਸੀ ਉਹ ਮੁਲਕ ਹੀ ਸੀ ਲੋਕ ਹੀ ਸਨ ਲੋਕਾਂ ਕੋਲੋਂ ਟੈਕਸ ਆਉਣਾ ਸੀ ਉਥੋਂ ਟੈਕਸ ਆਉਣਾ ਬੰਦ ਹੋ ਗਿਆ ਕਈਆਂ ਨੇ ਜਾਣ ਬੁੱਝ ਕੇ ਹੀ ਕਹਿ ਦੇਣਾ ਜੀ ਸਾਨੂੰ ਤਾਂ ਸਿੰਘ ਲੁੱਟ ਕੇ ਲੈ ਗਏ ਨੇ ਹਾਲਾਂਕਿ ਸਿੰਘ ਭਾਵੇਂ ਉਹਨਾਂ ਕੋਲ ਆਏ ਵੀ ਨਾ ਹੋਣ ਜਾਣ ਬੁੱਝ ਕੇ ਹੀ ਕਹਿੰਦੇ ਜੀ ਸਾਡਾ ਇਲਾਕਾ ਤਾਂ ਸਿੰਘ ਲੁੱਟ ਮਾਰ ਕਰਕੇ ਲੈ ਗਏ ਹਨ
ਪ੍ਰਥਮ ਬੰਦੇ ਕੀ ਮੁਲਕ ਖੁਆਰ
ਪਹਿਲਾਂ ਬਾਬਾ ਬੰਦਾ ਸਿੰਘ ਜੀ ਬਹਾਦਰ ਨੇ ਸਾਰਾ ਇਲਾਕਾ ਸੋਧਿਆ ਸੀ ਉਹਨਾਂ ਤੋਂ ਬਾਅਦ ਸਿੰਘਾਂ ਨੇ ਵੀ ਕਾਫੀ ਜ਼ੋਰ ਪਾ ਕੇ ਰੱਖਿਆ
ਫਿਰ ਖਾਲਸਾ ਔਰ ਦੇਹੋ ਉਜਾੜ
ਖਾਲਸੇ ਨੇ ਵੀ ਚੰਗੀਆਂ ਮੱਲਾਂ ਮਾਰੀਆਂ ਚੰਗੇ ਇਲਾਕਿਆਂ ਨੂੰ ਤਹਿਸ ਨਹਿਸ ਕੀਤਾ
ਪੁਜੇ ਨਾ ਟਕੇ ਦਿੱਲੀ ਕੇ ਸ਼ਾਹੇ
ਸੂਬਾ ਲਾਹੌਰ ਜਿਹੜਾ ਸੀ ਆਪਣਾ ਖਰਚਾ ਕੱਢ ਕੇ ਬਾਕੀ ਦਾ ਜਿਹੜਾ ਪੈਸਾ ਸੀ ਟੈਕਸ ਦਾ ਉਹ ਦਿੱਲੀ ਭੇਜਦਾ ਸੀ ਉਧਰ ਹੁਣ ਦਿੱਲੀ ਵੀ ਪੈਸੇ ਨਾ ਭੇਜ ਸਕਿਆ ਉਹ ਦਿੱਲੀ ਦੇ ਕੋਲ ਵੀ ਦਿੱਲੀ ਦੇ ਬਾਦਸ਼ਾਹ ਨੂੰ ਵੀ ਪੈਸੇ ਨਾ ਭੇਜ ਸਕਿਆ
ਉਸਨੇ ਭੇਜੀ ਤਲਬ ਚੜਾਏ
ਦਿੱਲੀ ਦੇ ਬਾਦਸ਼ਾਹ ਨੇ ਆਪਣੀ ਫੌਜ ਚੜਾ ਦਿੱਤੀ ਕਹਿੰਦਾ ਜਾਓ ਸੂਬੇ ਲਾਹੌਰ ਨੂੰ ਜਾ ਕੇ ਦੰਡ ਦਿਓ ਵੀ ਉਹਨੇ ਪੈਸੇ ਕਿਉਂ ਨੀ ਭੇਜੇ ਟਕੇ ਕਿਉਂ ਨੀ ਭੇਜੇ ਇੱਥੇ ਦਿੱਲੀ ਦੇ ਖਜ਼ਾਨੇ ਦੇ ਵਿਚ ਉਹਨੇ ਵੀ ਆਪਣੀ ਫੌਜ ਲਾਹੌਰ ਦੇ ਨਵਾਬ ਤੇ ਚੜਾ ਦਿੱਤੀ
ਸਵਾਰ ਖਾਸ ਕੀ ਇੱਕ ਹਜ਼ਾਰ
ਕਿੰਨੀ ਫੌਜ ਭੇਜੀ ਦਿੱਲੀ ਦੇ ਨਵਾਬ ਨੇ ਦਿੱਲੀ ਦੇ ਬਾਦਸ਼ਾਹ ਨੇ ਤਕਰੀਬਨ ਇੱਕ ਹਜ਼ਾਰ ਫੌਜ ਫਰਕਸ਼ੀਅਰ ਸੀ ਉਸ ਵੇਲੇ ਬਾਦਸ਼ਾਹ ਇਹਨੇ 1000 ਖਾਸ ਫੌਜ ਜਿਹੜੀ ਸੀ ਤੁਰਕਾਂ ਦੀ ਉਹ ਉਥੋਂ ਭੇਜੀ ਨਵਾਬ ਲਾਹੌਰ ਦੇ ਉੱਤੇ ਹਮਲਾ ਕਰਨ ਵਾਸਤੇ ਕਿ ਉਹਦੇ ਤੇ ਕੋਲੋਂ ਜਾ ਕੇ ਟੈਕਸ ਉਗਰਾ ਕੇ ਲਿਆਓ।
ਮੈਂ ਥੇ ਦੋਏ ਪਠਾਨ ਸਰਦਾਰ
ਦਿੱਲੀ ਤੋਂ ਜਿਹੜੇ ਆ 1000 ਫੌਜ ਆਈ ਹੈ, ਇਹਨਾਂ ਦੇ 2 ਜਰਨੈਲ ਸੀ, ਇਸ 1000 ਫੌਜ ਦੇ 2 ਸਰਦਾਰ ਸਨ।
ਦੋਹੇਰਾ ਅਤ ਉਲ ਮੁਹੱਬਤ ਖਾ ਕਹੇ ਸੁੰਦਰ ਖੂਬ ਜਵਾਨ।
ਇਹਨਾਂ ਵਿੱਚੋਂ ਇੱਕ ਦਾ ਨਾਂ ਸੀ ਅਤੌਲਾ ਖਾਂ ਤੇ ਦੂਜੇ ਦਾ ਨਾਂ ਸੀ ਮੁਹੱਬਤ ਖਾਂ। ਇਹ ਬੜੇ ਸੁੰਦਰ ਸੀ, ਖੂਬ ਜਵਾਨ ਸਨ, ਉੱਚੇ ਲੰਮੇ ਕੱਦਾਂ ਕਾਠਾਂ ਵਾਲੇ ਹਨ।
ਕਹੇ ਸਿਪਾਹੀ ਉਨ ਬੜੇ ਤੇ ਫਰੀਦਾਬਾਦ ਮਕਾਨ।
ਇਹਨਾਂ ਨੂੰ ਬੜਾ ਵੱਡਾ ਸਿਪਾਹੀ ਮੰਨਿਆ ਜਾਂਦਾ ਤੇ ਫਰੀਦਾਬਾਦ ਦੇ ਰਹਿਣ ਵਾਲੇ, ਦਿੱਲੀ ਦੇ ਲਾਗੇ ਫਰੀਦਾਬਾਦ ਹੈ, ਫਰੀਦਾਬਾਦ ਦੇ ਰਹਿਣ ਵਾਲੇ ਸਨ ਇਹ ਦੋਵੇਂ ਜਰਨੈਲ, ਜਿਹੜੇ 1000 ਫੌਜ ਲੈ ਕੇ ਲਾਹੌਰ ਦੇ ਨਵਾਬ ਕੋਲੋਂ ਟੈਕਸ ਲੈਣ ਵਾਸਤੇ ਦਿੱਲੀਓਂ ਚੜ ਕੇ ਆਏ ਨੇ।
ਉੱਤੇ ਆਏ ਤੇ ਲਾਹੌਰ
ਉਧਰੋਂ 1000 ਫੌਜ ਲੈ ਕੇ ਅਤੌਲਾ ਖਾਂ ਤੇ ਮੁਹੱਬਤ ਖਾਂ ਇਹ ਦੋਵੇਂ ਜਰਨੈਲ ਲਾਹੌਰ ਆਏ ਹਨ।
ਸੁਣੋ ਹੀਆਂ ਜੋ ਹੋਇਓ ਤੌਰ।
ਹੁਣ ਇਧਰ ਲਾਹੌਰ ਦਾ ਤੌਰ ਸੁਣੋ ਕਿ ਲਾਹੌਰ ਦਾ ਨਵਾਬ ਅਸਲਮ ਖਾਂ ਕੀ ਕਰ ਰਿਹਾ, ਇਹਨੇ ਇਧਰ ਕੀ ਕੀਤਾ, ਹੁਣ ਇਹਦੀ ਕਥਾ ਸੁਣੋ।
ਮੁਲਖਈਏ ਆਏ ਫਰਿਆਦ
ਦੇ ਬਹੁਤ ਸਾਰੇ ਚੌਧਰੀ, ਅਨੇਕਾਂ ਇਲਾਕਿਆਂ ਦੇ ਪੰਚ, ਜਿਹੜੇ ਇਲਾਕਿਆਂ ਦੇ ਇਨ੍ਹਾਂ ਨੇ ਮੁਖੀ ਚੌਧਰੀ ਸਰਦਾਰ ਬਣਾਏ ਹੋਏ ਸਨ, ਉਹ ਬਹੁਤ ਸਾਰੇ ਲੋਕ ਇਕੱਠੇ ਹੋ ਕੇ ਸੂਬੇ ਲਾਹੌਰ ਦੇ ਕੋਲ ਫਰਿਆਦ ਕਰਨ ਵਾਸਤੇ ਪਹੁੰਚੇ।
ਮੁਸਲਮਾਨ ਬੋ ਕਰ ਇਤਕਾਦ,
ਇਹਨਾਂ ਮੁਸਲਮਾਨਾਂ ਨੇ ਰਲ ਕੇ ਸਾਰਿਆਂ ਨੇ ਆ ਕੇ ਇਤਕਾਦ ਕੀਤਾ ਹੈ।
ਮੁੱਲਾ ਕਾਜ਼ੀ ਔਰ ਮਲੰਗ,
ਬੜੇ ਬੜੇ ਮੁੱਲਾ ਕਾਜ਼ੀ ਤੇ ਜਿਹੜੇ ਮਲੰਗ, ਮਲੰਗ ਦਾ ਮਤਲਬ ਹੁੰਦਾ ਜਿਹੜੇ ਮੁਸਲਮਾਨਾਂ ਦੇ ਪੀਰ ਫਕੀਰ ਹੁੰਦੇ ਨੇ ਉਨ੍ਹਾਂ ਨੂੰ ਮਲੰਗ ਕਹਿੰਦੇ ਨੇ, ਉਹ ਜਿਹੜੇ ਮਲੰਗ ਸਨ ਭੰਗਾਂ ਪੀਣ ਵਾਲੇ, ਭੰਗਾਂ ਪੀ ਕੇ ਬਾਗੀ ਹੋ ਜਾਣ ਵਾਲੇ, ਪੀਵੋ ਭੰਗਾ ਹੋਵੋ ਬਾਗੀ ਪਿਛਲੇ ਜੀਵਨੇ ਆਪਣੇ ਭਾਗੀ, ਏਦਾਂ ਦੇ ਕਹਿਣ ਵਾਲੇ ਬੋਲੇ ਬੋਲਣ ਵਾਲੇ ਵੀ ਭੰਗਾਂ ਪੀ ਕੇ ਬਾਗੀ ਹੋ ਜਾਓ ਪਿਛਲੇ ਆਪਣੇ ਆਪ ਭਾਗਾਂ ਨੂੰ ਜਿਉਂਦੇ ਰਹਿਣਗੇ, ਏਦਾਂ ਦੇ ਜਿਹੜੇ ਮਲੰਗ ਸਨ ਕਾਜ਼ੀ ਮੁੱਲਾ ਉਹ ਸਾਰੇ ਇਕੱਠੇ ਹੋ ਕੇ ਸੂਬੇ ਲਾਹੌਰ ਕੋਲ ਆਏ ਹਨ।
ਰਲ ਮਿਲ ਕੇ ਉਹ ਨਵਾਬ ਉਨ ਤੰਗ,
ਉਹਨਾਂ ਸਾਰਿਆਂ ਨੇ ਰਲ ਮਿਲ ਕੇ ਆ ਕੇ ਨਵਾਬ ਲਾਹੌਰ ਨੂੰ ਤੰਗ ਕੀਤਾ, ਕਹਿੰਦੇ ਤੂੰ ਕਾਹਦਾ ਨਵਾਬ ਹੈ, ਲਾਹਨਤ ਹੈ ਤੇਰੇ ਤੇ ਕਿ ਤੇਰੇ ਇਲਾਕੇ ਦੇ ਵਿਚ ਸਿੰਘ ਫਿਰਦੇ ਨੇ, ਸਾਰਾ ਮੁਲਕ ਉਗਰਾਹ ਲਿਆ ਉਨ੍ਹਾਂ ਨੇ ਤੇ ਤੂੰ ਉਨ੍ਹਾਂ ਦਾ ਕੋਈ ਬੰਦੋਬਸਤ ਨਹੀਂ ਕਰਦਾ, ਕਹਿੰਦੇ ਲਾਹਨਤ ਹੈ ਤੇਰੀ ਨਵਾਬੀ ਤੇ, ਏਦਾਂ ਆ ਕੇ ਨਵਾਬ ਨੂੰ ਲਾਹਨਤਾਂ ਪਾਉਂਦੇ ਧਰਕਾਰਾਂ ਪਾਉਂਦੇ ਨੇ।
ਮੁਸਲਮਾਨ ਦੀ ਕਚਹਿਰੀ ਸਭ,
ਹੁਣ ਸਾਰੀ ਕਚਹਿਰੀ ਇਨ੍ਹਾਂ ਮੁਸਲਮਾਨਾਂ ਦੀ ਭਰੀ ਹੋਈ ਸੀ, ਨਵਾਬ ਦੀ ਕਚਹਿਰੀ ਵਿਚ ਸਾਰੇ ਵੱਡੇ ਵੱਡੇ ਮੁੱਲਾ ਬੈਠੇ ਨੇ।
ਕਿਉਂ ਉਪਰਾਲੋ ਸਭਿਆਨ ਤਬ,
ਉਸ ਵੇਲੇ ਫਿਰ ਇਨ੍ਹਾਂ ਸਾਰਿਆਂ ਨੇ ਰਲ ਕੇ ਉਪਰਾਲਾ ਕੀਤਾ, ਇਨ੍ਹਾਂ ਸਾਰਿਆਂ ਨੇ ਰਲ ਕੇ ਫਿਰ ਉਦਮ ਕੀਤਾ।
ਦੀਨ ਮਜ਼ਹਬ ਕੋ ਰੱਖ ਉਪਰਾਲਾ,
ਕਹਿਣ ਲੱਗੇ ਵੀ ਹੁਣ ਆਪਾਂ ਆਪਣੇ ਦੀਨ ਮਜ਼ਹਬ ਦਾ ਨਾਰਾ ਬੁਲੰਦ ਕਰੀਏ, ਆਖੀਏ ਵੀ ਇਹ ਜਿਹਾਦ ਦਾ ਜੰਗ ਹੈ, ਇਹਨੂੰ ਜਿਹਾਦ ਦਾ ਜੰਗ ਦਾ ਨਾਂ ਦੇਈਏ, ਕਿਉਂਕਿ ਇਹ ਜੰਗ ਹੁਣ ਸਿੰਘਾਂ ਨਾਲ ਨਹੀਂ, ਇਹ ਜੰਗ ਹੁਣ ਆਪਣਾ ਧਰਮ ਬਚਾਉਣ ਵਾਸਤੇ, ਆਪਣਾ ਰਾਜ ਬਚਾਉਣ ਵਾਸਤੇ ਹੈ, ਇਸ ਕਰਕੇ ਇਸ ਜੰਗ ਨੂੰ ਹੁਣ ਜਿਹਾਦ ਦਾ ਨਾਂ ਦੇ ਦਿਓ, ਕਿ ਜਿਹਾਦ ਦੇ ਨਾਂ ਦੇ ਉੱਤੇ ਇਨ੍ਹਾਂ ਸਾਰੇ ਮੁਸਲਮਾਨਾਂ ਨੂੰ ਇਕੱਠਾ ਕਰੀਏ।
ਮੁਸਲਮਾਨ ਇਮ ਪੱਖ ਸੰਭਾਲਾ,
ਇੱਦਾਂ ਇਨ੍ਹਾਂ ਮੁਸਲਮਾਨਾਂ ਨੇ ਆਪਣਾ ਪੱਖ ਸੰਭਾਲਿਆ ਕਿ ਜਦੋਂ ਜਿਹਾਦ ਦੇ ਨਾਂ ਤੇ ਆਵਾਜ਼ ਮਾਰਾਂਗੇ ਤੇ ਹਜ਼ਾਰਾਂ ਮੁਸਲਮਾਨ ਸਾਡੀ ਆਵਾਜ਼ ਸੁਣ ਕੇ ਸਾਡੇ ਕੋਲ ਇਕੱਠੇ ਹੋ ਜਾਣਗੇ ਲੜਨ ਵਾਸਤੇ।
ਜਿਸ ਜਿਸ ਮੌਤ ਨਜ਼ਦੀਕੈ ਆਏ ਆਏ ਉਸੈ ਮਤ ਖੋਟ ਸਿਖਾਏ,
ਏਦਾਂ ਜਿਨ੍ਹਾਂ ਜਿਨ੍ਹਾਂ ਦੀ ਮੌਤ ਨੇੜੇ ਆਈ ਹੋਈ ਸੀ ਨਾ ਤੁਰਕਾਂ ਦੀ, ਕਹਿੰਦੇ ਇਨ੍ਹਾਂ ਨੂੰ ਇਹ ਖੋਟੀ ਮਤ ਆ ਗਈ ਕਿ ਜਿਹਾਦ ਦੇ ਨਾਂ ਤੇ ਤੁਰਕਾਂ ਨੂੰ ਇਕੱਠੇ ਕਰਕੇ ਸਿੰਘਾਂ ਨਾਲ ਲੜਾਂਗੇ, ਪਰ ਇਹ ਨਹੀਂ ਸੀ ਪਤਾ ਕਿ ਖੋਟੀ ਮਤ ਜਿਹੜੀ ਇਹ ਧਾਰਨ ਕਰ ਰਹੇ ਨੇ, ਇਸ ਖੋਟੀ ਮਤ ਕਰਕੇ ਨਾ ਸਿੰਘਾਂ ਦੇ ਹੱਥੋਂ ਮਾਰਿਆ ਜਾਣਾ, ਖਾਲਸੇ ਦੇ ਹੱਥੋਂ ਮਾਰਿਆ ਜਾਣਾ।
ਅਸਲਮ ਖਾਂ ਐਸੇ ਕਈ ਬਾਤ,
ਜਿਹੜਾ ਅਸਲਮ ਖਾਂ ਸੀ ਸੂਬਾ ਲਾਹੌਰ, ਉਹਨੇ ਉਸ ਵੇਲੇ ਇਹ ਗੱਲ ਕਹੀ ਸਾਰਿਆਂ ਵਿਚ ਬੁਲੰਦ ਆਵਾਜ਼ ਵਿਚ,
ਲਾਹੌਰ ਆਏ ਹਮ ਜਾਤ,
ਕਹਿਣ ਲੱਗਾ ਵੀ ਜਿੰਨੇ ਮੇਰੀ ਜਾਤ ਦੇ ਬਰਾਦਰੀ ਦੇ ਲੋਕ ਨੇ ਸਾਰੇ ਲਾਹੌਰ ਦੇ ਵਿਚ ਆ ਕੇ ਇਕੱਠੇ ਹੋ ਜਾਣ,
ਮੈਂ ਮੰਗਿਆ ਮਰਦਾਨਾ ਖਾਣ।
ਬੜੇ ਮੁਸਲਮਾਨ ਆ ਗਏ ਟੋਲੇ ਬੰਨ ਬੰਨ ਕੇ, ਉਹ ਕਹਿਣ ਲੱਗੇ ਜੀ ਸਾਨੂੰ ਤੇਰੇ ਕੋਲ ਕੋਈ ਦਾਣਾ ਖਾਣਾ ਨਹੀਂ ਚਾਹੀਦਾ, ਅਸੀਂ ਆਪਣੀਆਂ ਮਾਰਾਂ ਆਪੇ ਮਾਰਾਂਗੇ, ਸਾਨੂੰ ਤੇਰੇ ਕੋਲੋਂ ਨਾ ਪੈਸਾ ਚਾਹੀਦਾ ਨਾ ਤੇਰੇ ਕੋਲੋਂ ਦਾਣਾ ਖਾਣਾ ਚਾਹੀਦਾ, ਅਸੀਂ ਆਪਣਾ ਖਰਚਾ ਆਪ ਚੁੱਕਾਂਗੇ ਔਰ ਲੜਾਂਗੇ ਜਿਹਾਦ ਦੇ ਨਾਂ ਦੇ ਉੱਤੇ।
ਮੈਂ ਚਾਹਾਂ ਸਾਥ ਤੋਂ ਜਾਣ
ਔਰ ਅਸੀਂ ਤੇਰੇ ਨਾਲ ਵੀ ਨਹੀਂ ਜਾਣਾ, ਅਸੀਂ ਤੇਰੇ ਤੋਂ ਵੱਖਰੇ ਹੋ ਕੇ ਲੜਾਂਗੇ।
ਦੋਹੇਰਾ ਝੰਡਾ ਗੱਡਿਓ ਕੱਢ ਈਦ ਗਾਹ ਹੈਦਰੀ ਨਾਮ ਰਖਾਏ।
ਖਾਲਸਾ ਜੀ ਇਨ੍ਹਾਂ ਨੇ ਕੀ ਕੀਤਾ, ਇੱਕ ਈਦਗਾਹ ਲਾਹੌਰ ਦੀ ਜਿਹੜੀ ਵੱਡੀ ਈਦਗਾਹ ਸੀ ਜਿੱਥੇ ਜੁਮੇ ਨੂੰ ਸ਼ੁੱਕਰਵਾਰ ਨੂੰ ਇਕੱਠੇ ਹੋ ਕੇ ਨਮਾਜ਼ ਪੜ੍ਹਦੇ ਨੇ ਸਾਰੇ ਮੁਸਲਮਾਨ, ਉਹਨੂੰ ਈਦਗਾਹ ਕਹਿੰਦੇ ਨੇ। ਜਿਹੜੀ ਬੜੀ ਵੱਡੀ ਈਦਗਾਹ ਸੀ ਉਨ੍ਹਾਂ ਨੇ ਇਨ੍ਹਾਂ ਨੇ ਕੀ ਕੀਤਾ, ਅਸਲਮ ਖਾਨ ਨੇ ਤੇ ਜਿਹੜੇ ਉੱਥੇ ਨਾਲੇ ਦੇ ਕਾਜੀ ਮੁਲਾਣੇ ਸਨ, ਇਨ੍ਹਾਂ ਨੇ ਉਸ ਈਦਗਾਹ ਦੇ ਵਿੱਚ ਹੈਦਰੀ ਰੰਗ ਦਾ ਹਰੇ ਰੰਗ ਦਾ ਝੰਡਾ ਚਲਾ ਦਿੱਤਾ। ਆਖਿਆ ਇਹ ਦੀਨ ਮਜ਼ਹਬ ਦਾ ਝੰਡਾ ਹੈ, ਇਸ ਝੰਡੇ ਦੇ ਥੱਲੇ ਉਹ ਸਾਰੇ ਮੁਸਲਮਾਨ ਇਕੱਠੇ ਹੋ ਜਾਓ ਜਿਹੜੇ ਸਿੰਘਾਂ ਨਾਲ ਲੜ ਕੇ ਉਨ੍ਹਾਂ ਨੂੰ ਖਤਮ ਕਰਨਾ ਚਾਹੁੰਦੇ ਨੇ, ਕਿਉਂਕਿ ਉਹ ਸਾਡਾ ਧਰਮ ਖਤਮ ਕਰਨਾ ਚਾਹੁੰਦੇ ਨੇ, ਆਪਾਂ ਉਨ੍ਹਾਂ ਨੂੰ ਖਤਮ ਕਰਨਾ। ਏਦਾਂ ਈਦਗਾਹ ਦੇ ਵਿੱਚ ਹੈਦਰੀ ਨਾਮ ਦਾ ਝੰਡਾ ਰੱਖ ਕੇ ਝੁਲਾ ਕੇ ਇਨ੍ਹਾਂ ਨੇ ਸਾਰੇ ਮੁਸਲਮਾਨਾਂ ਨੂੰ ਇਕੱਠਿਆਂ ਕੀਤਾ ਹੈ।
ਜੋ ਜੋ ਕਾਇਮ ਦੀਨ ਪੈ ਰਲੇ ਹਮੇ ਸੋ ਆਏ,
ਕਹਿੰਦੇ ਵੀ ਜਿਹੜੇ ਜਿਹੜੇ ਆਪਣੇ ਦੀਨ ਦੇ ਵਿੱਚ ਕਾਇਮ ਰਹਿਣਾ ਚਾਹੁੰਦੇ ਨੇ ਉਹ ਸਾਰੇ ਆ ਕੇ ਸਾਡੇ ਨਾਲ ਰਲ ਜਾਣ, ਸਾਡੇ ਨਾਲ ਆ ਕੇ ਸਾਰੇ ਇਕੱਠੇ ਹੋ ਜਾਣ।
ਸੁਰਠਾ ਗੱਲ ਪਰੀ ਖੁਦਾਈ ਕਾਨ ਬਦ ਬਦ ਲੱਕ ਬੁੱਕ ਜਾ ਖੜੇ।
ਜਦੋਂ ਉਹਨਾਂ ਖੁਦਾਈਆਂ ਦੇ ਕੰਨਾਂ ਦੇ ਵਿੱਚ ਯਾਨੀ ਕਿ ਖੁਦਾ ਦੇ ਨਾਂ ਦੇ ਉੱਤੇ ਮੁਸਲਮਾਨਾਂ ਦੇ ਕੰਨਾਂ ਵਿੱਚ ਜਦੋਂ ਇਹ ਆਵਾਜ਼ ਪਈ ਕਿ ਇਹ ਤਾਂ ਸਾਡੇ ਜਿਹਾਦ ਦਾ ਜੰਗ ਹੈ, ਇਹ ਤਾਂ ਸਾਡੇ ਦੀਨ ਮਜ਼ਹਬ ਦੇ ਜੰਗ ਦੀ ਲੜਾਈ ਦੀ ਆਵਾਜ਼ ਦਿੱਤੀ ਗਈ ਹੈ ਕਿ ਦੀਨ ਮਜ਼ਹਬ ਦਾ ਜੰਗ ਹੈ। ਉਸ ਵਕਤ ਜਿਨ੍ਹਾਂ ਜਿਨ੍ਹਾਂ ਮੁਸਲਮਾਨਾਂ ਨੇ ਇਹ ਆਵਾਜ਼ ਆਪਣੇ ਕੰਨੀ ਸੁਣੀ, ਲੱਕਾਂ ਬੰਨ ਬੰਨ ਕੇ ਕਬਰ ਕੱਸੇ ਕਰ ਕਰਕੇ ਉਹ ਸਾਰੇ ਉਸ ਈਦਗਾਹ ਦੇ ਵਿੱਚ ਹੈਦਰੀ ਝੰਡੇ ਦੇ ਥੱਲੇ ਸਿੰਘਾਂ ਨੂੰ ਮਾਰਨ ਵਾਸਤੇ ਲਾਹੌਰ ਸ਼ਹਿਰ ਦੇ ਵਿੱਚ ਇਕੱਠੇ ਹੋਣ ਲੱਗੇ।
ਜਨ ਚਲੇ ਜ਼ਿਆਫਤ ਖਾਨ ਪੈ ਜਮ ਪੱਛਣ ਉਨ ਤੱਕ।
ਏਦਾਂ ਇਕੱਠੇ ਹੋਏ ਨੇ ਮੁਸਲਮਾਨ ਸਾਰੇ ਉਸ ਹੈਦਰੀ ਝੰਡੇ ਦੇ ਥੱਲੇ ਵੀ ਜਿਵੇਂ ਇਨ੍ਹਾਂ ਨੇ ਕਿਤੇ ਜ਼ਿਆਫਤ ਖਾਣ ਜਾਣਾ। ਜ਼ਿਆਫਤ ਕਹਿੰਦੇ ਨੇ ਪ੍ਰਾਹੁਣਾਚਾਰੀ ਨੂੰ, ਦਾਵਤ ਮੁਸਲਮਾਨ ਭਾਈ ਦਾਵਤ ਕਹਿੰਦੇ ਨੇ। ਮਾਨੋ ਇਨ੍ਹਾਂ ਨੇ ਦਾਵਤ ਖਾਣ ਜਾਣਾ, ਏਦਾਂ ਇਕੱਠੇ ਹੋਣ ਲੱਗੇ ਵੀ ਮਾਨੋ ਕਿਸੇ ਨੇ ਦਾਵਤ ਤੇ ਬੁਲਾਇਆ, ਪਰ ਇਹ ਨਹੀਂ ਸੀ ਪਤਾ ਕਿ ਦਾਵਤ ਖਾਣ ਨਹੀਂ ਚੱਲੇ, ਇਹ ਜੰਮਾ ਦੀ ਦਾਵਤ ਤੇ ਚੱਲੇ ਨੇ। ਜੰਮਾ ਨੇ ਇਨ੍ਹਾਂ ਨੂੰ ਖਾ ਜਾਣਾ, ਜੰਮਾ ਨੇ ਇਨ੍ਹਾਂ ਨੂੰ ਭੱਖ ਜਾਣਾ, ਜੰਮ ਇਨ੍ਹਾਂ ਵੱਲ ਤੱਕਦਾ ਹੈ।
ਉਠਾਇਓ ਗੁਲ ਗੁਲੋ ਤੋ ਇਸ ਤੌਰ,
ਇਸ ਤਰੀਕੇ ਦੇ ਨਾਲ ਇਨ੍ਹਾਂ ਨੇ ਗੁਲਗੁਲੋ ਮਚਾ ਦਿੱਤਾ। ਗੁਲਗੁਲੋ ਦਾ ਮਤਲਬ ਹੁੰਦਾ ਸ਼ੋਰ ਸ਼ਰਾਬਾ। ਏਦਾਂ ਸ਼ੋਰ ਸ਼ਰਾਬਾ ਮਚਾ ਦਿੱਤਾ ਕਿ ਦੀਨ ਮਜ਼ਹਬ ਦਾ ਜੰਗ ਹੈ, ਬੜੇ ਇਕੱਠੇ ਹੋਣ ਲੱਗੇ ਮਾਨੋ ਜਿਵੇਂ ਕਿਸੇ ਨੇ ਪ੍ਰਾਹੁਣਾਚਾਰੀ ਕਰਨੀ ਹੋਵੇ, ਇਨ੍ਹਾਂ ਨੂੰ ਜ਼ਿਆਫਤ ਦੇ ਵਿੱਚ ਰੋਟੀਆਂ ਪਰੋਸਣੀਆਂ ਹੋਣ।
ਜਿਮ ਡੇਰਾ ਕੀਓ ਆਏ ਲਾਹੌਰ,
ਇਸ ਤਰ੍ਹਾਂ ਲਾਹੌਰ ਸ਼ਹਿਰ ਦੇ ਵਿੱਚ ਆ ਕੇ ਨੇੜੇ ਤੇੜੇ ਦੇ ਇਲਾਕੇ ਦੇ ਜਿੰਨੇ ਤੁਰਕ ਸਨ ਸਾਰੇ ਇਕੱਠੇ ਹੋ ਕੇ ਆਉਣ ਲੱਗੇ ਹਨ।
ਮੁਹੰਮਦ ਤੱਕੀਓ ਇਨਾਇਤ ਖਾਨ,
ਮੁਹੰਮਦ ਤੱਕੀ ਬੇਗ ਇਹ ਵੀ ਆਇਆ ਹੈ, ਇਨਾਇਤ ਖਾਂ ਇਹ ਵੀ ਚੱਲ ਕੇ ਆਇਆ ਹੈ।
ਝੰਡੋ ਜਦੋ ਜਾ ਗੜਿਓ ਮੈਦਾਨ,
ਇਹਨਾਂ ਨੇ ਵੱਖਰਾ ਝੰਡਾ ਗੱਡ ਦਿੱਤਾ ਜਾ ਕੇ ਜੁਦਾ। ਇੱਕ ਤੇ ਹੈਦਰੀ ਝੰਡਾ ਈਦਗਾਹ ਵਿੱਚ ਗੱਡਿਆ ਸੀ, ਇਨਾਇਤ ਖਾਂ ਤੇ ਮੁਹੰਮਦ ਤੱਕੀ ਬੇਗ ਨੇ ਇਨ੍ਹਾਂ ਨੇ ਵੱਖਰਾ ਝੰਡਾ ਜਾ ਕੇ ਇੱਕ ਥਾਂ ਤੇ ਗੱਡ ਦਿੱਤਾ।
ਉਹਨੇ ਕਹਿਓ ਯੋ ਹੁਕੋ ਦਿਵਾਏ,
ਵੱਖਰਾ ਝੰਡਾ ਗੱਡ ਕੇ ਇਨ੍ਹਾਂ ਨੇ ਵੀ ਸਾਰੇ ਮੁਸਲਮਾਨ ਭਰਾਵਾਂ ਨੂੰ ਆਪਣਿਆਂ ਨੂੰ ਹੋਕਾ ਦੇ ਕੇ ਆਖਿਆ,
ਹੋਏ ਬੇਖਰਚ ਲੈ ਹਮ ਆਏ।
ਕਹਿਣ ਲੱਗੇ ਵੀ ਜਿਹੜੇ ਬੇਖਰਚ ਨੇ ਯਾਨੀ ਕਿ ਜਿਨ੍ਹਾਂ ਕੋਲ ਖਰਚਾ ਕੋਈ ਨਹੀਂ ਉਹ ਸਾਡੇ ਕੋਲ ਆ ਜਾਓ, ਅਸੀਂ ਉਨ੍ਹਾਂ ਨੂੰ ਖਰਚਾ ਦੇਵਾਂਗੇ। ਯਾਨੀ ਕਿ ਪੱਲਿਓ, ਕਿਉਂਕਿ ਹੁਣ ਦੀਨ ਮਜ਼ਹਬ ਦੀ ਲੜਾਈ ਦੀ ਗੱਲ ਕਰ ਰਹੇ ਨੇ ਨਾ, ਕਹਿੰਦੇ ਸਾਡਾ ਦੀਨ ਮਜ਼ਹਬ ਦਾ ਜੰਗ ਹੈ, ਘਰਾਂ ਚੋਂ ਪੈਸਾ ਕੱਢ ਕੱਢ ਕੇ ਲਿਆ ਕੇ ਆਏ ਨੇ। ਕਹਿੰਦੇ ਵੀ ਜਿਨ੍ਹਾਂ ਕੋਲ ਖਰਚਾ ਕੋਈ ਨਹੀਂ ਉਹ ਜਿਹੜੇ ਬੇਖਰਚੇ ਨੇ ਉਹ ਆ ਜਾਣ ਸਾਡੇ ਕੋਲ, ਉਨ੍ਹਾਂ ਨੂੰ ਖਰਚਾ ਅਸੀਂ ਆਪਣੇ ਪੱਲਿਓ ਦੇਵਾਂਗੇ।
ਉੱਤੋਂ ਸੁਦਾਗਰ ਮੁਰਤਜ਼ਾ ਖਾਨ,
ਇਨ੍ਹਾਂ ਦਾ ਇੱਕ ਵੱਡਾ ਸੁਦਾਗਰ ਸੀ, ਬੜਾ ਪੈਸੇ ਵਾਲਾ ਧਨਾੜ ਸੀ, ਇਹਦਾ ਨਾਂ ਸੀ ਮੁਰਤਜ਼ਾ ਖਾਨ। ਇਹ ਬੜਾ ਧਨਾੜ ਸੀ, ਪੈਸਾ ਬੜਾ ਸੀ ਇਹਦੇ ਕੋਲ। ਕਹਿੰਦਾ ਮੇਰੇ ਕੋਲ ਆ ਜਾਓ, ਜਿਨ੍ਹਾਂ ਕੋਲ ਖਰਚਾ ਕੋਈ ਨਹੀਂ ਮੈਂ ਰੋਜ਼ੀਨਾ ਵੀ ਦਿਆਂਗਾ ਤੇ ਖਾਣ ਪੀਣ ਨੂੰ ਵੀ ਖਰਚਾ ਦੇਵਾਂਗਾ।
ਰਲਿਓ ਸਿੰਘਨ ਮਾਰਨ ਸੁਭਾਬੇ ਜਾਨ,
ਉਹ ਜਿਹੜਾ ਸੁਦਾਗਰ ਸੀ ਮੁਰਤਜ਼ਾ ਖਾਨ ਉਹ ਵੀ ਇਹਨਾਂ ਤੁਰਕਾਂ ਦੇ ਨਾਲ ਆ ਕੇ ਰਲ ਗਿਆ ਸਿੰਘਾਂ ਨੂੰ ਮਾਰਨ ਵਾਸਤੇ।
ਰਲਿਓ ਹਾਜੀ ਬੇਗ ਮੁਗਲ,
ਹਾਜੀ ਬੇਗ ਨਾਮ ਦਾ ਮੁਗਲ ਸੀ, ਉਹ ਵੀ ਆ ਕੇ ਇਹਨਾਂ ਦੇ ਨਾਲ ਰਲ ਗਿਆ।
ਪੀਰ ਮੁਹੰਮਦ ਮੁੱਲਾ ਚੁਗਲ,
ਇਹਨਾਂ ਦਾ ਪੀਰ ਮੁਹੰਮਦ ਇਹ ਵੀ ਚੱਲ ਕੇ ਚਲਾ ਗਿਆ। ਇਹ ਬੜਾ ਵੱਡਾ ਚੁਗਲ ਸੀ ਮੁੱਲਾ, ਇਹ ਚੁਗਲੀਆਂ ਹੀ ਕਰਦਾ ਰਹਿੰਦਾ ਸੀ ਸਿੰਘਾਂ ਦੀਆਂ, ਖਾਲਸੇ ਦੀਆਂ, ਇਹ ਵੀ ਨਾਲ ਜਾ ਰਲਿਆ।
ਇਨਾਇਤ ਤੁੱਲਾ ਤਲਵਾੜੀਓ ਰਾਜਪੂਤ,
ਨਾਲ ਦੇ ਲਾਗੇ ਤਰਾਵੜੀ ਹੈ, ਤਰਾਵੜੀ ਦਾ ਰਹਿਣ ਵਾਲਾ ਸੀ ਇਨਾਇਤ ਉੱਲਾ ਖਾਂ, ਇਹ ਵੀ ਕਾਜੀ ਸੀ, ਇਹ ਵੀ ਆ ਗਿਆ ਦੀਨ ਮਜ਼ਹਬ ਦੇ ਨਾਂ ਦੇ ਉੱਤੇ ਸਿੰਘਾਂ ਨੂੰ ਮਾਰਨ ਵਾਸਤੇ ਰਲ ਗਿਆ ਨਾਲ।
ਆਏ ਸੋ ਫਸਿਓ ਕਿਸੈ ਕਸੂਤ,
ਇਹ ਵੀ ਆ ਕੇ ਕਸੂਤਾ ਆ ਫਸਿਆ, ਆ ਤਾਂ ਗਿਆ ਪਰ ਕਸੂਤਾ ਫਸਿਆ, ਕਿਉਂਕਿ ਸਿੰਘਾਂ ਨੂੰ ਮਾਰਨਾ ਕਿਹੜਾ ਸੌਖਾ ਸੀ। ਇਹਨਾਂ ਆਖਿਆ ਜਾਵਾਂਗੇ ਇਕੱਠੇ ਹੋ ਕੇ ਦੀਨ ਮਜ਼ਹਬ ਦੇ ਨਾਂ ਤੇ ਹਜ਼ਾਰਾਂ ਦਾ ਵਹੀਰ ਲੈ ਕੇ ਸਿੰਘਾਂ ਨੂੰ ਘੇਰਾ ਪਾ ਕੇ ਮਾਰ ਦਿਆਂਗੇ, ਪਰ ਭੇਡਾਂ ਜਿੰਨੀਆਂ ਮਰਜ਼ੀ ਇਕੱਠੀਆਂ ਹੋ ਜਾਣ, ਕੱਲੇ ਬੱਬਰ ਸ਼ੇਰ ਨੂੰ ਘੇਰਾ ਪਾ ਕੇ ਨਹੀਂ ਮਾਰ ਸਕਦੀਆਂ। ਭੇਡਾਂ ਜਿੰਨੀਆਂ ਮਰਜ਼ੀ ਇਕੱਠੀਆਂ ਹੋ ਜਾਣ, ਭੇਡਾਂ ਦਾ ਇੱਜੜਾਂ ਦਾ ਇੱਜੜ ਹੋਵੇ, ਬੱਬਰ ਸ਼ੇਰ ਕੱਲਾ ਹੀ ਹੋਵੇ ਵਿੱਚ, ਉਹਨੂੰ ਤਾਂ ਵੀ ਘੇਰਾ ਪਾਉਣ ਦੀ ਜ਼ਰੂਰਤ ਨਹੀਂ ਹੁੰਦੀ ਭੇਡਾਂ ਦੇ ਅੰਦਰ। ਇਹ ਹੁਣ ਭੇਡਾਂ ਹੀ ਇਕੱਠੀਆਂ ਹੋ ਰਹੀਆਂ ਨੇ ਸਾਰੀਆਂ ਸਿੰਘਾਂ ਨੂੰ ਮਾਰਨ ਵਾਸਤੇ।
ਰਾਜੋ ਟੋਡਰ ਮਲਹੁਤ ਸ਼ਾਹ ਅਕਬਰ ਦੀਵਾਨ,
ਖਾਲਸਾ ਜੀ ਅਕਬਰ ਬਾਦਸ਼ਾਹ ਦਾ ਇੱਕ ਦੀਵਾਨ ਸੀ, ਉਹਦੇ ਨੌ ਰਤਨਾਂ ਵਿੱਚ ਇੱਕ ਰਤਨ ਸੀ ਦੀਵਾਨ ਟੋਡਰ ਮਲ। ਇੱਕ ਦੀਵਾਨ ਟੋਡਰ ਮਲ ਜੀ ਗੁਰੂ ਘਰ ਦੇ ਮਹਾਨ ਸੇਵਕ ਹੋਏ ਨੇ, ਸ਼ਹੀਦ ਹੋਏ ਨੇ, ਜਿਹਨਾਂ ਛੋਟੇ ਸਾਹਿਬਜ਼ਾਦਿਆਂ ਦਾ ਅੰਤਮ ਸੰਸਕਾਰ ਕੀਤਾ ਸੀ। ਇੱਕ ਇਹ ਟੋਡਰ ਮਲ ਹੋਇਆ, ਆ ਜਿਹੜਾ ਪਟਵਾਰ ਖਾਨੇ ਦਾ ਕੰਮ ਹੈ, ਹੁਣ ਵੀ ਜਿਹੜੇ ਪਟਵਾਰੀਆਂ ਦੇ ਕੋਲ, ਕਈ ਪਟਵਾਰੀਆਂ ਨੇ ਆਪਣੀ ਦੁਕਾਨ, ਉਹ ਆਪਣੇ ਜਿੱਥੇ ਉਹ ਬਹਿੰਦੇ ਨੇ ਦਫ਼ਤਰਾਂ ਦੇ ਵਿੱਚ, ਬਕਾਇਦਾ ਉਹ ਟੋਡਰ ਮਲ ਦੀ ਫੋਟੋ ਲਾਈ ਹੁੰਦੀ। ਉਹ ਮਾਲ ਮਹਿਕਮੇ ਦਾ ਮੰਤਰੀ ਸੀ, ਜਿਹੜੀ ਉਸ ਵੇਲੇ ਦੀਵਾਨ ਪਟਵਾਰੀਆਂ ਦੀ ਬੋਲੀ ਦੇ ਵਿੱਚ ਜਿਹੜੀ ਬੋਲੀ ਲਿਖੀ ਜਾਂਦੀ ਹੈ, ਉਹ ਸਾਰੀ ਬੋਲੀ ਦਾ ਜਿਹੜਾ ਤਰਜਮਾ ਹੈ ਫਾਰਸੀ ਤੋਂ, ਉਹ ਟੋਡਰ ਮਲ ਨੇ ਕੀਤਾ ਸੀ। ਇਹ ਅਕਬਰ ਬਾਦਸ਼ਾਹ ਦਾ ਨੌ ਰਤਨਾਂ ਵਿੱਚੋਂ ਇੱਕ ਰਤਨ ਸੀ। ਅੱਜ ਵੀ ਜਿੰਨਾ ਮਾਲ ਮਹਿਕਮਾ ਹੈ, ਪਟਵਾਰ ਖਾਨਿਆਂ ਦੀ ਬੋਲੀ ਹੈ, ਮਾਲ ਮਹਿਕਮਿਆਂ ਦੀ ਜਿੰਨੀ ਬੋਲੀ ਹੈ, ਉਹ ਬੋਲੀ ਇਹਨੇ ਬਣਾਈ ਹੋਈ ਹੈ ਟੋਡਰ ਮਲ ਨੇ। ਆ ਜਿਹੜੇ ਵਿਸਵੇ ਬਣਾਏ ਜਾਂਦੇ ਨੇ, ਆ ਵਿਘੇ ਬਣਾਏ ਜਾਂਦੇ ਨੇ, ਸਵਾਸੀਆਂ ਬਣਾਈਆਂ ਜਾਂਦੀਆਂ ਨੇ, ਮੁਰੱਬੇ ਬਣਾਏ ਜਾਂਦੇ ਨੇ, ਇਹ ਸਾਰੀਆਂ ਜਿਹੜੀਆਂ ਬੋਲੀਆਂ ਵਰਤੀਆਂ ਜਾਂਦੀਆਂ ਨੇ ਪਟਵਾਰ ਖਾਨਿਆਂ ਦੇ ਵਿੱਚ, ਇਹ ਸਾਰੀ ਬੋਲੀ ਦਾ ਜਿਹੜਾ ਮੁਖੀ ਹੈ, ਆਗੂ ਹੈ, ਬਣਾਉਣ ਵਾਲਾ, ਉਹ ਟੋਡਰ ਮਲ ਹੋਇਆ। ਇਹ ਜਿਹੜਾ ਟੋਡਰ ਮਲ ਸੀ, ਬਾਦਸ਼ਾਹ ਅਕਬਰ ਦਾ ਦੀਵਾਨ ਸੀ।
ਪਹਾੜ ਮਲ ਸੁਤੇ ਉਤੋ ਉਸ ਸੁਤ ਔਰ ਨਿਦਾਨ,
ਇਹਦਾ ਲੜਕਾ ਸੀ ਪਹਾੜ ਮਲ ਟੋਡਰ ਮਲ ਦਾ, ਤੇ ਟੋਡਰ ਮਲ ਦਾ ਵੀ ਅੱਗੇ ਇੱਕ ਹੋਰ ਉਹਦਾ ਪੋਤਰਾ ਸੀ ਪਹਾੜ ਮਲ ਦਾ ਪੁੱਤਰ, ਜਿਹਦਾ ਬੇਵਕੂਫ ਦਾ ਅੰਤ ਆਇਆ ਹੋਇਆ ਸੀ, ਉਹ ਵੀ ਇਹਨਾਂ ਤੁਰਕਾਂ ਨਾਲ ਆ ਰਲਿਆ। ਉਹ ਵੀ ਕਹਿੰਦਾ ਮੈਂ ਸਿੰਘਾਂ ਨੂੰ ਖਤਮ ਕਰਾਂਗਾ ਤੁਹਾਡੇ ਨਾਲ ਰਲ ਕੇ।
ਚੋਪਈ ਵੈ ਵੀ ਸ਼ਾਮਤ ਆ ਤਬ ਘੇਰੇ,
ਉਹਦੀ ਵੀ ਸ਼ਾਮਤ ਨੇ ਘੇਰਾ ਪਾ ਲਿਆ ਉਹਨੂੰ, ਜਿਹੜਾ ਟੋਡਰ ਮਲ ਦਾ ਪੋਤਰਾ ਸੀ ਉਹਨੂੰ ਵੀ ਉਹਦੀ ਸ਼ਾਮਤ ਲੈ ਕੇ ਆ ਗਈ ਇੱਥੇ।
ਮਨ ਲਾਇਓ ਉਹਨ ਵੀ ਵਿੱਚ ਡੇਰੋ,
ਉਹਨੇ ਵੀ ਲਾਹੌਰ ਆ ਕੇ ਡੇਰਾ ਪਾ ਲਿਆ ਇਹਨਾਂ ਤੁਰਕਾਂ ਦੇ ਵਿੱਚ ਆ ਕੇ।
ਜਿਸ ਪੈ ਜਾਓਗੋ ਖਰਚ ਮੁਕਾਏ,
ਪੈਸਾ ਬੜਾ ਸੀ ਇਹਦੇ ਕੋਲ, ਪਿਓ ਦਾਦਾ ਇਹਦਾ ਦੀਵਾਨ ਸੀ ਅਕਬਰ ਦਾ ਨੌ ਰਤਨਾਂ ਚੋਂ। ਇਹਨੇ ਵੀ ਐਲਾਨ ਕਰ ਦਿੱਤਾ, ਕਹਿੰਦਾ ਜਿਹਦੇ ਕੋਲ ਪੈਸਾ ਮੁੱਕ ਜਾਏਗਾ, ਜਿਹਦੇ ਕੋਲ ਖਰਚਾ ਮੁੱਕ ਜਾਏਗਾ,
ਮੈਂ ਦੇਊਂਗਾ ਉਹਨ ਕਯੋ ਸੁਨਾਏ,
ਉਹਨੂੰ ਖਰਚਾ ਮੈਂ ਦਿਆਂਗਾ ਆਪਣੇ ਵੱਲੋਂ ਸਿੰਘਾਂ ਨੂੰ ਮਾਰਨ ਵਾਸਤੇ। ਇਹਨੇ ਵੀ ਆ ਕੇ ਇਸੇ ਤਰ੍ਹਾਂ ਦਾ ਐਲਾਨ ਕਰ ਦਿੱਤਾ।
ਦੋਹੇਰਾ ਆਇਓ ਹੋ ਤੋ ਅਸਵਾਰ ਜੋ ਤਲਬੀਓ ਇੱਕ ਹਜ਼ਾਰ,
ਉਧਰੋਂ ਇੱਕ ਹਜ਼ਾਰ ਫੌਜ ਜਿਹੜੀ ਆਈ ਸੀ ਦਿੱਲੀਓਂ, ਅਤੌਲਾ ਖਾਂ ਤੇ ਮੁਹੰਮਦ ਖਾਂ ਜਿਹੜੇ ਦੋ ਜਰਨੈਲ ਲੈ ਕੇ ਆਏ ਸਨ, ਦਿੱਲੀ ਦੇ ਬਾਦਸ਼ਾਹ ਨੇ ਭੇਜੇ ਸਨ, ਉਹ ਜਿਹੜੀ ਫੌਜ ਇੱਕ ਹਜ਼ਾਰ ਉਧਰੋਂ ਤਲਬ ਕਰਨ ਵਾਸਤੇ ਇਹਨੂੰ ਸੂਬੇ ਲਾਹੌਰ ਨੂੰ ਆਈ ਹੋਈ ਸੀ।
ਉਹਨ ਕੀਮਤ ਗਵਾਏ ਕੇ ਕੀਏ ਜਮਨ ਤੇ ਨਾਲ,
ਉਹਨਾਂ ਦੀ ਵੀ ਮੱਤ ਇਹਨਾਂ ਨੇ ਭਰਮਾ ਦਿੱਤੀ ਤੇ ਉਹਨਾਂ ਨੂੰ ਵੀ ਨਾਲ ਰਲਾ ਲਿਆ। ਉਹ ਆਏ ਤੇ ਇਹਨਾਂ ਨੂੰ ਤਲਬ ਕਰਨ ਸੀ, ਉਹਨਾਂ ਨੇ ਇਹਨਾਂ ਨੂੰ ਵੀ ਨਾਲ ਰਲਾ ਲਿਆ ਵੀ ਤੁਹਾਡਾ ਵੀ ਤਾਂ ਦੀਨ ਮਜ਼ਹਬ ਇੱਕੋ ਹੀ ਹੈ ਸਾਡਾ, ਆਪਾਂ ਰਲ ਕੇ ਹਮਲਾ ਕਰੀਏ, ਸਿੰਘਾਂ ਨੂੰ ਖਤਮ ਕਰੀਏ। ਉਹਨਾਂ ਨੂੰ ਵੀ ਇਹਨਾਂ ਨੇ ਨਾਲ ਰਲਾ ਲਿਆ।
ਭਾਈ ਨਵਾਬ ਖਾਤਰ ਹੁਣ ਤੋਪਾਂ ਦੇ,
ਉਹਨਾਂ ਦੇ ਕੋਲ ਤੋਪਾਂ ਸਨ, ਇਹਨਾਂ ਨੇ ਤੋਪਾਂ ਬਾਹਰ ਕੱਢ ਲਈਆਂ ਨਵਾਬੀ ਦੀ ਖਾਤਰ।
ਜੰਬੂਰ ਖਾਨੋ ਉਨ ਦਿਓ ਕਲਾਈ,
ਜੰਬੂਰ ਖਾਨਾ ਸੀ ਛੋਟੀਆਂ ਤੋਪਾਂ ਦਾ, ਉਹ ਵੀ ਖੁਲਾ ਦਿੱਤਾ।
ਜਿਸ ਜਿਸ ਹਿੰਮਤ ਜਾਣਾ ਹੋਏ,
ਜਿਹਦੇ ਵਿਚ ਜਾਣ ਦੀ ਜੋ ਜੋ ਹਿੰਮਤ ਸੀ, ਉਹਨਾਂ ਨੇ ਸਾਰੀ ਆਪਣੀ ਹਿੰਮਤ ਆਪਣੀ ਤਾਕਤ ਵਰਤੀ ਹੈ।
ਸ਼ੱਕ ਚੜਿਆ ਹੋਇਆ ਚਾਕਰ ਹੋ ਮੋਏ,
ਕਹਿੰਦਾ ਜਿਹੜਾ ਮੇਰਾ ਚਾਕਰ ਬਣਨਾ ਚਾਹੁੰਦਾ ਉਹ ਚਾਕਰ ਬਣ ਕੇ ਵੀ ਚੜ ਸਕਦਾ ਹੈ।
ਮੁਸਲਮਾਨੀ ਬੋ ਆਈ ਵੱਲ,
ਤਾਂ ਬੜੇ ਮੁਸਲਮਾਨ ਇਕੱਠੇ ਹੋ ਗਏ ਦੀਨ ਮਜ਼ਹਬ ਦੇ ਨਾਂ ਦੇ ਉੱਤੇ, ਪੱਟੀ ਰੰਗੜ ਜਿੰਨੇ ਸਿੰਘਾਂ ਦੇ ਨਾਲ ਵੈਰ ਕਮਾਣ ਵਾਲੇ ਸਨ, ਇਹ ਤਾਂ ਮੁਲਖਈਆ ਹੀ ਸਾਰਾ ਇਕੱਠਾ ਹੋ ਗਿਆ ਲਾਹੌਰ ਵਿਚ।
ਅਲੀ ਅਲੀ ਕਹਿ ਕੇ ਪਏ ਚੱਲ ਰਲ,
ਅਲੀ ਅਲੀ ਯਾ ਅਲੀ ਯਾ ਅਲੀ ਦਾ ਨਾਰਾ ਬੁਲੰਦ ਕਰਦਿਆਂ ਲਾਹੌਰੋਂ ਤੁਰ ਪਏ।
ਕਈ ਝੰਡੋ ਕਈ ਨਿਸ਼ਾਨ,
ਇਹਨਾਂ ਨੇ ਕਈ ਝੰਡੇ ਆਪਣੇ ਬੈਰਕਾਂ ਹੁੰਦੀਆਂ ਬਣੀਆਂ, ਤੇ ਉਹਨਾਂ ਦੇ ਵੱਖਰੇ ਵੱਖਰੇ ਅੱਗੇ ਝੰਡੇ ਹੁੰਦੇ ਨੇ ਮਿਸਲਾਂ ਬਣਾ ਕੇ, ਕਿ ਫਲਾਣੀ ਮਿਸਲ ਦਾ ਝੰਡਾ ਪਛਾਣ ਵਾਸਤੇ ਝੰਡੇ ਰੱਖੇ ਜਾਂਦੇ ਨੇ, ਵੱਖਰੇ ਵੱਖਰੇ ਜੁਦਾ ਜੁਦਾ ਝੰਡੇ ਇਹਨਾਂ ਸਾਰਿਆਂ ਨੇ ਆਪਣੇ ਆਪਣੇ ਨਾਲ ਝੁਲਾਏ ਨੇ।
ਆਏ ਉਹ ਇਕੱਤਰ ਹੋਏ ਅੱਧ ਜਹਾਨ,
ਮਾਨੋ ਜਿਵੇਂ ਅੱਧੀ ਦੁਨੀਆ ਇਕੱਠੀ ਹੋ ਕੇ ਆ ਗਈ ਹੋਵੇ ਸਿੰਘਾਂ ਨੂੰ ਮਾਰਨ ਵਾਸਤੇ।
ਸਿੰਘ ਨਹੀਂ ਆਟੇ ਮਦ ਲੂਣ,
ਹੁਣ ਸਿੰਘ ਅੱਗੇ ਆਟੇ ਵਿਚ ਲੂਣ ਦੇ ਸਮਾਨ ਵੀ ਨਹੀਂ, ਸਿੰਘਾਂ ਦੀ ਗਿਣਤੀ ਬਿਲਕੁਲ ਥੋੜੀ। ਉਧਰ ਅੱਧਾ ਮੁਲਕ ਚੜ ਕੇ ਆ ਗਿਆ ਮੁਸਲਮਾਨਾਂ ਦਾ, ਇਕ ਇਕ ਮੁਸਲਮਾਨ ਦੇ 15-15 ਤਾਂ ਜਵਾਕ ਨੇ ਅੱਗੇ, ਉਹ ਸਾਰੇ ਇਕੱਠੇ ਹੋ ਕੇ ਚੜ ਕੇ ਆ ਗਏ ਨੇ, ਅੱਧਾ ਮੁਲਕ ਚੜ ਕੇ ਆ ਗਿਆ। ਇਧਰ ਜਿਹੜੇ ਸਿੰਘ ਨੇ ਇਹ ਆਟੇ ਦੇ ਵਿਚ ਲੂਣ ਦੇ ਸਮਾਨ ਵੀ ਨਹੀਂ ਹਨ।
ਜੈ ਲੁਕ ਬਚੇ ਨਾ ਲੱਭੈ ਸੋ ਕੂਣ,
ਹੁਣ ਸਿੰਘਾਂ ਨੇ ਵੇਖਿਆ ਕੋਈ ਕੋਨਾ ਇਹੋ ਜਿਹਾ ਲੱਭਦਾ ਨੀ ਜਿੱਥੇ ਜਾ ਕੇ ਲੁਕ ਕੇ ਬਚ ਸਕਣ।
ਤੁਰਕ ਆਂਦੀ ਸਿੰਘ ਨਾਏ ਬਰੂਲੇ,
ਤੁਰਕ ਤਾਂ ਹਨੇਰੀ ਵਾਂਗੂ ਆਏ ਨੇ ਤੇ ਸਿੰਘ ਵਾਵਰੋਲੇ ਵਾਂਗੂ ਵੀ ਕੋਈ ਨੀ। ਵਾਵਰੋਲਾ ਨਿਕਾ ਜਾ ਹੁੰਦਾ ਤੇ ਹਨੇਰੀ ਕਿੰਨੀ ਹੁੰਦੀ ਹੈ, ਕਹਿੰਦੇ ਸਿੰਘ ਤਾਂ ਵਰੋਲੇ ਵਾਂਗੂ ਵੀ ਕੋਈ ਨੀ ਤੇ ਤੁਰਕ ਆਂਧੀ ਬਣ ਕੇ ਹਨੇਰੀ ਬਣ ਕੇ ਆਏ ਨੇ।
ਹਿੰਮ ਕਰ ਸਿੰਘ ਨਾ ਹੱਥ ਨਾ ਖੋਲੇ,
ਇਸ ਤਰ੍ਹਾਂ ਕਰਕੇ ਸਿੰਘ ਪੂਰੇ ਹੱਥ ਨਹੀਂ ਖੋਲ ਸਕੇ।
ਬਹੁਤਨ ਸਿਉ ਕਿਆ ਥੋੜੇ ਕਰੇ,
ਬਹੁਤਿਆਂ ਦੇ ਨਾਲ ਥੋੜਿਆਂ ਨੇ ਕਿੰਨਾ ਕੁ ਲੜਨਾ ਸੀ, ਕਿੰਨਾ ਕਿਹਨਾਂ ਦਾ ਮੁਕਾਬਲਾ ਕਰਨਾ ਸੀ।
ਵਕਤ ਦੇਖ ਸਿੰਘ ਜਾਵੇ ਤਰੇ,
ਹੁਣ ਸਿੰਘਾਂ ਨੇ ਵੇਖਿਆ ਵੀ ਵਕਤ ਆ ਹੁਣ ਟਾਲਾ ਕਰਨ ਦਾ, ਸਿਆਣਪ ਇਹਦੇ ਵਿਚ ਹੀ ਹੈ। ਇਹ ਥੋੜੀ ਆ ਵੀ ਸਾਹਮਣੇ ਪਹਾੜ ਦਿਸਦਾ ਹੋਵੇ ਤੇ ਟੱਕਰ ਮਾਰ ਕੇ ਮਰ ਜਾਓ। ਸਿੰਘਾਂ ਆਖਿਆ ਵੀ ਵਕਤ ਟਪਾਈਏ ਕਿਸੇ ਤਰੀਕੇ, ਇਹਨਾਂ ਨੇ ਕਿਹੜਾ, ਇਹ ਤਾਂ ਦੀਨ ਮਜ਼ਹਬ ਦੇ ਨਾਂ ਤੇ ਇਕੱਠੇ ਹੋਏ ਨੇ, 2-4 ਦਿਨ 5-10 ਦਿਨ ਇਹਨਾਂ ਨੇ ਵੇਖਣਾ, ਜਦੋਂ ਭੁੱਖੇ ਮਰਨਗੇ ਮੱਛਰ ਵੱਢਣਗੇ ਬਾਹਰ ਇਹਨਾਂ ਨੂੰ। ਇਹਨਾਂ ਨੇ ਆਖਿਆ ਚਲੋ ਆਪਣੇ ਹਮਾਮਾ ਚ ਵਾਪਸ ਚੱਲੀਏ, ਚੱਲ ਕੇ ਆਪਣੇ ਘਰ ਸੰਭਾਲੀਏ, ਕਿੰਨਾ ਕੁ ਚਿਰ ਲੜਨਗੇ। ਇਸ ਕਰਕੇ ਸਿੰਘਾਂ ਆਖਿਆ ਵੀ ਹੁਣ ਥੋੜਾ ਸਮਾਂ ਥੋੜਾ ਵਕਤ ਪਾਸ ਕਰ ਲਈਏ, ਟਾਲ ਲਈਏ।
ਭਈ ਸਿੰਘਨ ਕੋ ਔਖੀ ਗੱਲ,
ਸਿੰਘਾਂ ਵਾਸਤੇ ਬੜੀ ਔਖੀ ਗੱਲ ਆੜ ਬਣੀ ਹੈ, ਖਾਲਸੇ ਵਾਸਤੇ ਬੜਾ ਔਖਾ ਸਮਾਂ ਆਣ ਬਣਿਆ।
ਬਚੇ ਤਾਂ ਜੈ ਭਾਰੋ ਚੱਲ,
ਹੁਣ ਸਿੰਘ ਉਥੇ ਜਾ ਕੇ ਬਚ ਸਕਦੇ ਨੇ ਜਿੱਥੇ ਕੋਈ ਵੱਡੀ ਝੱਲ ਹੋਵੇ, ਜਿੱਥੇ ਬਹੁਤ ਵੱਡਾ ਇਲਾਕਾ ਹੋਵੇ ਝੱਲ ਦਾ ਜੰਗਲ ਦਾ, ਉਥੇ ਸਿੰਘ ਜਾ ਕੇ ਬਚ ਸਕਦੇ ਸਨ।
ਦੋਹੇਰਾ ਤੋ ਸਿੰਘ ਨੱਠ ਕਰ ਤੈ ਬੈ, ਕਹੀ ਓਲਾ ਝੱਲ ਤਕਾਏ।
ਸਿੰਘ ਵੇਖਣ ਲੱਗੇ ਕਿ ਕੋਈ ਇਹੋ ਜਿਹਾ ਓਲਾ ਹੋਵੇ, ਕੋਈ ਵੱਡੀ ਝੱਲ ਹੋਵੇ ਜਿੱਥੇ ਅਸੀਂ ਜਾ ਕੇ ਲੁਕ ਸਕੀਏ।
ਕਾਨੂੰ ਆਣੇ ਛੰਭ ਟਿਗ, ਮਾਸ ਮੱਛੀ ਚੁਨ ਖਾਏ।
ਸਰਕਾਰ ਸਿੰਘ ਕਾਨੂੰ ਆਣ ਦੀ ਜਿਹੜੀ ਛੁੰਭ ਹੈ ਉਥੇ ਆਏ ਨੇ। ਕਾਨੂੰ ਆਣ ਦੀ ਛੰਭ ਗੁਰਦਾਸਪੁਰ ਦੇ ਜ਼ਿਲ੍ਹੇ ਦੇ ਵਿਚ ਹੈ। ਕਾਨੂੰ ਆਣ ਉਥੇ ਛੋਟਾ ਘੱਲੂਘਾਰਾ ਵੀ ਹੋਇਆ ਹੈ, ਯਾਦਗਾਰ ਉਥੇ ਬਣੀ ਹੋਈ ਹੈ ਛੋਟੇ ਘੱਲੂਘਾਰੇ ਦੇ ਨਾਂ ਦੇ ਉੱਤੇ। ਤੋ ਉਸ ਜਗ੍ਹਾ ਦੇ ਉੱਤੇ ਕਾਨੂੰ ਆਣ ਦੀ ਜਿਹੜੀ ਛੰਭ ਹੈ ਉਥੇ ਸਿੰਘ ਆ ਗਏ। ਹੁਣ ਉਥੇ ਖਾਣ ਪੀਣ ਦੇ ਲਾਲੇ ਪੈ ਗਏ। ਆਖਿਰਕਾਰ ਸਿੰਘਾਂ ਨੂੰ ਉਥੋਂ ਜੇ ਕਿਤੇ ਜੰਗਲ ਸੀ, ਬੜੀ ਵੱਡੀ ਝੱਲ ਸੀ, ਬੀਆਬਾਨ ਸੀ, ਜਿੱਥੋਂ ਕਿਤੋਂ ਮਾੜਾ ਮੋਟਾ ਮਾਸ ਮੱਛੀ ਮਿਲ ਜਾਣਾ, ਉਹ ਚੁਣ ਕੇ ਸਿੰਘਾਂ ਨੂੰ ਖਾਣਾ ਪਿਆ।
ਜੋ ਪਈ ਜੇ ਵੱਲ ਜਾਵੇ ਲੋਕ ਖੁਦਾਏ।
ਹੁਣ ਇਹ ਜਿਹੜੇ ਤੁਰਕ ਇਕੱਠੇ ਹੋ ਕੇ ਲਾਹੌਰੋਂ ਚੱਲੇ ਨੇ, ਇਹ ਹੁਣ ਜਿੱਧਰ ਜਾਂਦੇ ਨੇ, ਜਿਹੜੇ ਪਿੰਡ ਵੱਲ ਜਾਂਦੇ ਨੇ,
ਲੱਗੇ ਹਿੰਦੂਆਂ ਪਰ ਕਰਨ ਤਿੰਘਾਈ।
ਇਹਨਾਂ ਵੇਖਿਆ ਵੀ ਸਿੰਘ ਤਾਂ ਕਾਬੂ ਨਹੀਂ ਆਉਂਦੇ, ਜਿਹੜੇ ਪਿੰਡਾਂ ਚ ਵਿਚਾਰੇ ਹਿੰਦੂ ਰਹਿੰਦੇ ਸਨ, ਉਹਨਾਂ ਹਿੰਦੂਆਂ ਤੇ ਆ ਕੇ ਇਹਨਾਂ ਨੇ ਆਪਣੀ ਜ਼ੋਰ ਜ਼ਬਰਦਸਤੀ ਸ਼ੁਰੂ ਕਰ ਦਿੱਤੀ।
ਗਊ ਬ੍ਰਾਹਮਣ ਉਹ ਹਿੰਦੂਆਂ ਬੇਟੇ,
ਗਊਆਂ ਨੂੰ ਵੱਢਣਾ ਤੇ ਗਊਆਂ ਨੂੰ ਕੱਟ ਕੇ ਹਿੰਦੂਆਂ ਦੇ ਘਰਾਂ ਦੇ ਬੂਹਿਆਂ ਦੇ ਵਿਚ
ਗਊਆਂ ਦੀਆਂ ਗਰਦਨਾਂ ਲਾਣੀਆਂ ਹਲਾਲ ਕਰਨੀਆਂ ਤੇ ਲਹੂ ਦੇ ਛਿੱਟੇ ਬ੍ਰਾਹਮਣਾਂ ਦੇ ਮੂੰਹ ਤੇ ਮਾਰਨੇ, ਫਿਰ ਉਹਨਾਂ ਬ੍ਰਾਹਮਣਾਂ ਨੂੰ ਮਾਰਨਾ, ਉਹਨਾਂ ਹਿੰਦੂਆਂ ਦੀਆਂ ਜਿਹੜੀਆਂ ਬਹੁ ਬੇਟੀਆਂ ਸਨ ਉਹਨਾਂ ਬੇਟੀਆਂ ਦੀ ਬੇਆਬਰੂ ਬੇਇੱਜ਼ਤੀ ਕਰਨੀ, ਉਹਨਾਂ ਦੀ ਇੱਜ਼ਤ ਲਾਉਣੀ। ਵੇਖੋ ਇਹ ਹਾਲਤ ਇਹਨਾਂ ਦੀ ਤਾਂ ਹੋਈ ਜੇ ਖਾਲਸਾ ਜੰਗਲਾਂ ਚ ਚਲਾ ਗਿਆ। ਜੇ ਸਿੰਘ ਜੰਗਲਾਂ ਵਿਚ ਚਲੇ ਗਏ ਕੱਲ ਨੂੰ ਆਉਣ ਦੀ ਛੁੰਭ ਚ, ਤਾਂ ਇਹਨਾਂ ਦੀ ਹਾਲਤ ਹੋਈ, ਨਹੀਂ ਤਾਂ ਕਿਸੇ ਤੁਰਕ ਅੰਦਰ ਹਿੰਮਤ ਨਹੀਂ ਸੀ ਪੈਂਦੀ ਕਿ ਕਿਸੇ ਹਿੰਦੂ ਦੀ ਬਹੁ ਬੇਟੀ ਦੇ ਉੱਤੇ ਆ ਕੇ ਬੁਰੀ ਅੱਖ ਰੱਖ ਸਕਦੇ। ਹਾਲੇ ਸਿੰਘਾਂ ਨੂੰ ਖਾਲਸੇ ਨੂੰ ਜਰੈਮ ਪੇਸ਼ਾ ਕੌਮ ਦੱਸਦੇ ਨੇ। ਇਹ ਖਾਲਸੇ ਨੇ ਇਹਨਾਂ ਦੀਆਂ ਬਹੁ ਬੇਟੀਆਂ ਦੀ ਇੱਜ਼ਤ ਬਚਾਈ ਹੈ। ਜਦੋਂ ਅੱਗੇ ਵੀ ਕਥਾ ਆਉਣੀ, ਅਬਦਾਲੀ ਤੇ ਨਾਦਰ ਵਰਗਿਆਂ ਨੇ ਇਹਨਾਂ ਦੀਆਂ ਬੇਟੀਆਂ ਨੂੰ ਲੈ ਕੇ ਜਾਣਾ, ਬੰਨ ਕੇ ਸਿੰਘਾਂ ਨੇ ਛੁਡਾ ਕੇ ਲਿਆਉਣਾ। ਤੋ ਇਹਨਾਂ ਦੇ ਹਿੰਦੂਆਂ ਦੇ ਉੱਤੇ ਹੁਣ ਸਖਤੀ ਆ ਗਈ, ਜਿਹੜੇ ਪਿੰਡਾਂ ਵਿਚ ਰਹਿੰਦੇ ਸਨ ਇਹਨਾਂ ਦੀਆਂ ਬਹੁ ਬੇਟੀਆਂ ਦੀ ਇੱਜ਼ਤ ਨੂੰ ਰੋਲਣ ਲੱਗੇ, ਗਊ ਬ੍ਰਾਹਮਣ ਨੂੰ ਮਾਰਨ ਲੱਗੇ।
ਟਲੈ ਨਹੀਂ ਕਰੇ ਜ਼ੁਲਮ ਮੈਂ ਭੇਟੀ,
ਕਿੱਥੇ ਟਲਦੇ ਨੇ ਜਿਹੜੇ ਤੁਰਕ ਇਕੱਠੇ ਚੜ ਕੇ ਹੋਏ ਆਏ, ਮਲੇਛ ਬਣ ਕੇ ਆਏ ਨੇ ਤੇ ਮਲੇਛਾਂ ਵਾਲੀ ਬਿਰਤੀ ਦੇ ਨਾਲ ਜ਼ੁਲਮ ਕਰਦੇ ਹਨ।
ਲੋਕ ਮਾਝੇ ਕੇ ਬਹੁ ਸੰਤਾਏ,
ਮਾਝੇ ਦੇ ਇਲਾਕੇ ਦੇ ਜਿਹੜੇ ਲੋਕ ਸਨ ਇਹਨਾਂ ਨੇ ਬੜੇ ਦੁਖੀ ਕੀਤੇ, ਬੜਿਆਂ ਲੋਕਾਂ ਨੂੰ ਸਤਾਇਆ।
ਕਹੇ ਇਹਨੇ ਸੁੱਤ ਕੱਲੇ ਸਿਖਾਏ,
ਕਹਿੰਦੇ ਵੀ ਇਹਨਾਂ ਦੇ ਪੁੱਤਰ ਨੇ, ਇਹਨਾਂ ਨੇ ਆਪਣੇ ਪੁੱਤਰਾਂ ਨੂੰ ਸਿਖਾ ਕੇ ਭੇਜਿਆ ਹੋਇਆ ਹੈ।
ਓਏ ਲੁੱਟ ਲਿਆਏ ਬੈਠੇ ਖਾਏ,
ਪੁੱਤਰ ਪੋਤਰੇ ਨੇ ਜਿਹੜੇ ਜਾਂਦੇ ਨੇ ਬਾਹਰ ਲੁੱਟ ਕੇ ਲਿਆਉਂਦੇ ਨੇ, ਘਰਾਂ ਚ ਬਹਿ ਕੇ ਖਾਂਦੇ ਨੇ, ਇਹਨਾਂ ਨੂੰ ਮਾਰੋ ਪਹਿਲਾਂ, ਇਹ ਘਰਾਂ ਚ ਰਹਿਣ ਹੀ ਨਾ, ਇਹਨਾਂ ਨੂੰ ਖਤਮ ਕਰੀਏ ਪਹਿਲਾਂ।
ਇਹ ਮੈਂ ਹਿੰਦੂਆਂ ਨੂੰ ਲੋਕਨ ਅਕਾਏ,
ਇਹ ਤਾਂ ਬੜੇ ਹਿੰਦੂਆਂ ਨੂੰ ਲੋਕਾਂ ਨੂੰ ਇਹਨਾਂ ਨੇ ਅਕਾਇਆ, ਦੁਖੀ ਕੀਤਾ।
ਦੋਹੇਰਾ ਮਾਝੇ ਕੋ ਉਨ ਦੁੱਖ ਦਿਓ, ਸੁਨੀ ਸਿੰਘ ਯੋ ਬਾਤ।
ਕੱਲ ਨੂੰ ਆਣ ਦੇ ਛੁੰਭ ਦੇ ਇਲਾਕੇ ਦੇ ਵਿਚ ਜਿਹੜੇ ਸਿੰਘ ਲੁਕੇ ਹੋਏ ਸਨ ਉਹਨਾਂ ਨੂੰ ਜਦੋਂ ਖਬਰ ਹੋਈ, ਉਹਨਾਂ ਨੂੰ ਜਦੋਂ ਪਤਾ ਲੱਗਾ ਕਿ ਸਾਡੇ ਮਾਝੇ ਦੇ ਇਲਾਕੇ ਦੇ ਵਿਚ ਤੁਰਕ ਆ ਕੇ ਲੋਕਾਂ ਨੂੰ ਦੁੱਖ ਦੇ ਰਹੇ ਨੇ, ਹੁਣ ਸਿੰਘਾਂ ਦੇ ਪਰਿਵਾਰ ਵੀ ਤਾਂ ਰਹਿੰਦੇ ਸੀ ਪਿੰਡਾਂ ਵਿਚ, ਉਹਨਾਂ ਨੂੰ ਵੀ ਦੁਖੀ ਕਰਦੇ ਸੀ, ਸਿੰਘਾਂ ਦੇ ਮਾਂ ਬਾਪ ਰਹਿੰਦੇ ਸਨ, ਬਜੁਰਗ ਰਹਿੰਦੇ ਸਨ ਘਰਾਂ ਵਿਚ, ਉਹਨਾਂ ਨੂੰ ਵੀ ਦੁਖੀ ਕਰਦੇ ਨੇ। ਜਦੋਂ ਇਹ ਸਿੰਘਾਂ ਨੇ ਸੁਣਿਆ,
ਤ੍ਰਿਗ ਹਮਾਰਾ ਜੀਵਿਓ ਦੁੱਖ ਮਿਲੇ ਹਮ ਪਿਤ ਮਾਤ,
ਸਿੰਘਾਂ ਨੇ ਆਖਿਆ ਸਾਡਾ ਜੀਵਣਾ ਤ੍ਰਿਗ ਹੈ, ਜੇ ਸਾਡੇ ਮਾਂ ਪਿਓ ਨੂੰ ਘਰਾਂ ਚ ਬੈਠਿਆਂ ਦੁੱਖ ਦਿੱਤਾ ਜਾ ਰਿਹਾ ਹੈ, ਸਾਡੇ ਪਰਿਵਾਰਾਂ ਨੂੰ ਦੁਖੀ ਕੀਤਾ ਜਾ ਰਿਹਾ, ਤੇ ਸਾਡਾ ਜੀਵਣਾ ਕਿਹੜੇ ਕੰਮ ਦਾ? ਜੇ ਜੀਵਾ ਪਤ ਲੱਥੀ ਜਾਏ ਸਭ ਹਰਾਮ, ਜੇਤਾ ਮੁਖ ਕਿਛ ਖਾਏ, ਜੇ ਜਿਉਂਦਿਆਂ ਇੱਜ਼ਤ ਲੈਂਦੀ ਜਾ ਰਹੀ ਹੋਵੇ ਤੇ ਫਿਰ ਇਹ ਸਾਡਾ ਜੀਵਣਾ ਕਿਸ ਕੰਮ ਦਾ ਹੈ?
ਚੋਪੇ ਤੋ ਸਿੰਘਨ ਨੇ ਕਾਢੇ ਕਾਨ,
ਹੁਣ ਸਿੰਘਾਂ ਨੇ ਫਿਰ ਆਪਣੇ ਤੀਰ ਕੱਢ ਲਏ, ਹੁਣ ਸਿੰਘ ਆਏ ਨੇ ਫਿਰ ਦਾ ਦੇ ਉੱਤੇ, ਤਾ ਦੇ ਉੱਤੇ
ਅੱਗੇ ਤੁਰਪਨ ਪੈ ਸਿੰਘ ਪਾਨ।
ਹੁਣ ਜਿੱਥੇ ਜਿੱਥੇ ਤੁਰਕਾਂ ਦੇ ਤਾਂ ਜਥੇ ਫਿਰਦੇ ਸੀ ਨਾ, ਹਵਾਈ ਜਥੇ ਕਹਿੰਦੇ ਨੇ ਇਹਨਾਂ ਨੂੰ, ਫਲਾਇੰਗ ਦਸਤੇ, ਉਹ ਜਿਹੜੇ ਫਲਾਇੰਗ ਦਸਤੇ ਫਿਰਦੇ ਸੀ ਨਾ ਇਹਨਾਂ ਤੁਰਕਾਂ ਦੇ, ਸਿੰਘਾਂ ਨੂੰ ਲੱਭਦੇ ਲੱਭਦੇ, ਹੁਣ ਸਿੰਘ ਵੀ ਜੰਗਲਾਂ ਚੋਂ ਬਾਹਰ ਨਿਕਲੇ, ਕੱਢ ਲਏ ਤੀਰ ਉਹਨਾਂ ਨੇ ਵੀ, ਜਿੱਥੇ ਕਿਤੇ ਮਿਲ ਜਾਣ ਤੁਰਕ ਮਾਰ ਕੇ ਉਹਨਾਂ ਨੂੰ ਗਰਕ ਕਰ ਦਿਆ ਕਰਨ।
ਰਾਤ ਦਿਵਸ ਸਿੰਘ ਤੁਰਕ ਸਤਾਏ,
ਇਹਨਾਂ ਨੇ ਵੀ ਹੁਣ ਤੁਰਕਾਂ ਨੂੰ ਸਤਾਉਣਾ ਸ਼ੁਰੂ ਕਰ ਦਿੱਤਾ, ਕਦੇ ਰਾਤ ਨੂੰ ਹਮਲਾ ਕਰ ਦੇਣਾ ਤੁਰਕਾਂ ਦੇ ਦਸਤੇ ਦੇ ਉੱਤੇ, ਕਦੇ ਦਿਨੇ ਹਮਲਾ ਬੋਲ ਦੇਣਾ।
ਚੱਲਣ ਨਾ ਦੇਵੇਂ ਉਨਕੋ ਰਾਏ,
ਉਹਨਾਂ ਦੇ ਰਾਹ ਨੂੰ ਉਹਨਾਂ ਨੂੰ ਚੱਲਣ ਹੀ ਨਹੀਂ ਸੀ ਦੇਂਦੇ, ਜੇ ਕਿਤੇ ਰਸਤੇ ਚ ਜਾਂਦੇ ਸਨ ਤੇ ਸਿੰਘ ਪਤਾ ਨੀ ਕਿਧਰੋਂ ਜੰਗਲ ਚੋਂ ਸਤਿ ਸ੍ਰੀ ਅਕਾਲ ਕਹਿ ਕੇ ਆ ਗਜਦੇ ਸਨ, ਆ ਕੇ ਪੰਜਾਂ ਦਸਾਂ ਤੁਰਕਾਂ ਨੂੰ ਝਟਕਾ ਕੇ ਫਿਰ ਜਾ ਹਰਨ ਭਰਨ ਹੋ ਜਾਂਦੇ ਸਨ।
ਜਿਮ ਜਿਮ ਸਿੰਘ ਓਏ ਟੋਲ ਮਾਰਨ,
ਜਿਵੇਂ ਤੁਰਕ ਸਿੰਘਾਂ ਨੂੰ ਲੱਭ ਲੱਭ ਕੇ ਮਾਰਦੇ ਸਨ,
ਤਿਮ ਤਿਮ ਸਿੰਘ ਲੱਗੇ ਉਹਨੇ ਖਵਾਰਨ,
ਉਸੇ ਤਰ੍ਹਾਂ ਸਿੰਘ ਵੀ ਹੁਣ ਤੁਰਕਾਂ ਨੂੰ ਲੱਭ ਲੱਭ ਕੇ ਮਾਰਨ ਲੱਗੇ ਨੇ। ਜਿਵੇਂ ਤੁਰਕ ਸਿੰਘਾਂ ਨੂੰ ਲੱਭ ਲੱਭ ਮਾਰਦੇ ਸਨ, ਏਦਾਂ ਸਿੰਘ ਹੁਣ ਤੁਰਕਾਂ ਨੂੰ ਲੱਭ ਲੱਭ ਕੇ ਮਾਰਨ ਲੱਗੇ ਹਨ।
ਕਿਛਕ ਸੋਚ ਉਨਕੋ ਵੀ ਪਏ,
ਤੁਰਕਾਂ ਦੇ ਥੋੜੇ ਜਿਹੇ ਦੰਦ ਖੱਟੇ ਹੋਏ, ਪਹਿਲਾਂ ਤਾਂ ਮੂੰਹ ਤਾਣੇ ਹੋਏ ਆਉਂਦੇ ਸੀ ਵੀ ਜਿਵੇਂ ਅੱਗੇ ਖੱਤੇ ਪਕਵਾਨ ਪਰੋਸੇ ਪਏ ਨੇ, ਜਾਂਦਿਆਂ ਜਾ ਕੇ ਛੱਕ ਕੇ ਆ ਜਾਂਗੇ, ਪਰ ਜਦੋਂ ਅੱਗੋਂ ਸਿੰਘਾਂ ਦੇ ਡਾਢੇ ਹੱਥ ਵੇਖੇ ਨਾ ਤੁਰਕਾਂ ਨੇ, ਹੁਣ ਇਹਨਾਂ ਨੂੰ ਵੀ ਸੋਚਣ ਮਜਬੂਰ ਹੋਣਾ ਪਿਆ, ਹੁਣ ਇਹ ਵੀ ਸੋਚੀ ਪੈ ਗਏ।
ਵਰਨ ਲਾਹੌਰ ਉਹਨੇ ਦੁਸ਼ ਪਈ,
ਇਹੋ ਜਿਹੀ ਹਾਲਤ ਹੋ ਗਈ ਨਾ ਤੁਰਕਾਂ ਦੀ ਵੀ ਲਾਹੌਰ ਵੜਨਾ ਵੀ ਮੁਸ਼ਕਲ ਹੋ ਗਿਆ ਇਹਨਾਂ ਦਾ, ਕਿ ਵਾਪਸ ਲਾਹੌਰ ਜਾਣ ਵਾਸਤੇ ਵੀ ਰਸਤਾ ਨਹੀਂ ਲੱਭਦਾ ਇਹਨਾਂ ਨੂੰ, ਜਿਹੜੇ ਰਸਤਿਓਂ ਜਾਂਦੇ ਨੇ ਸਿੰਘ ਉਧਰੋਂ ਨਿਕਲ ਆਉਂਦੇ ਹਨ।
ਪਏ ਸਿੰਘ ਹੁਣ ਆਏ ਦੁਆਰੇ,
ਹਾਲਸਾ ਜੀ ਜਿਵੇਂ ਸਿਆਣਿਆਂ ਦੀ ਕਹਾਵਤ ਹੁੰਦੀ ਹੈ ਨਾ, ਫਿਰ ਭਜਦਿਆਂ ਨੂੰ ਵਾਹਣ ਇੱਕੋ ਜਿਹੇ ਹੁੰਦੇ ਨੇ, ਭਾਵੇਂ ਕੋਈ ਤਾਕਤਵਰ ਹੋਵੇ ਤੇ ਭਾਵੇਂ ਕੋਈ ਨਿਰਬਲ ਤੇ ਕਮਜ਼ੋਰ ਹੋਵੇ, ਜਦੋਂ ਵਾਹਣ ਹੁੰਦਾ ਨਾ ਖੁੱਲਾ, ਤੇ ਫਿਰ ਉਸ ਖੁੱਲੇ ਵਾਹਣ ਦੇ ਵਿੱਚ ਜਦੋਂ ਦੋ ਜਣੇ ਭੱਜਦੇ ਨੇ ਫਿਰ ਦੋਵਾਂ ਨੂੰ ਬਰਾਬਰ ਹੀ ਹੁੰਦਾ, ਸਿੰਘਾਂ ਆਖਿਆ ਵੀ ਹੁਣ ਤਾਂ ਭਜਦਿਆਂ ਨੂੰ ਵਾਹਣ ਇੱਕੋ ਜਿਹੇ ਨੇ, ਜੇ ਇਹ ਆਏ ਨੇ ਚੜ ਕੇ ਤੇ ਫਿਰ ਰਸਤਾ ਇਹਨਾਂ ਨੂੰ ਵੀ ਨੀ ਆਪਾਂ ਜਾਣ ਦੇਣਾ, ਕਿਤੇ ਲਾਹੌਰ ਵੜਨਾ ਵੀ ਮੁਸ਼ਕਲ ਕਰ ਦਿੱਤਾ ਇਹਨਾਂ ਤੁਰਕਾਂ ਨੂੰ।
ਜੋਹੇ ਲਹਿਵੈ ਤੁਰਕ ਥੇ ਸਾਰੇ,
ਸਿੰਘਾਂ ਨੇ ਵੀ ਤੁਰਕਾਂ ਨੂੰ ਚੰਗੀ ਤਰ੍ਹਾਂ ਜੋ ਕੇ ਵੇਖ ਲਿਆ ਸੀ ਵੀ ਕਿੰਨੀ ਕੁ ਤਾਕਤ ਹੈ ਇਹਨਾਂ ਵਿਚ, ਕਿੰਨੇ ਕੁ ਲੜਨ ਜੋਗੇ ਨੇ।
ਸਿੰਘਨ ਓਏ ਗੈਲ ਦਬਾਏ,
ਸਿੰਘ ਜਦੋਂ ਇਹਨਾਂ ਦੀ ਗੈਲ ਦਬਾਉਂਦੇ ਨੇ ਭਾਵ ਇਹਨਾਂ ਦਾ ਪਿੱਛਾ ਕਰਦੇ ਹਨ।
ਸਿੰਘ ਵੜ ਲੁਕੈ ਚਾਰ ਝੁੰਡ ਮਾਏ,
ਅੱਗੇ ਭੱਜ ਜਾਂਦੇ ਨੇ, ਕਦੇ ਉਹਨਾਂ ਦਾ ਦਾਅ ਲੱਗ ਜਾਂਦਾ, ਉਹ ਸਿੰਘਾਂ ਦੇ ਪਿੱਛੇ ਪਿੱਛੇ ਹੋ ਜਾਂਦੇ ਨੇ। ਤੇ ਸਿੰਘ ਜਿਹੜੇ ਨੇ ਉਹ ਜੰਗਲਾਂ ਵਿਚ ਝੱਲਾਂ ਵਿਚ ਜਾ ਵੜਦੇ ਨੇ, ਇੰਨੇ ਜਿੱਥੇ ਮੋਟੇ ਮੋਟੇ ਕੰਡੇ ਕੰਡਿਆਲੇ ਝਾੜ। ਹੁਣ ਸਿੰਘ ਰੋਜ਼ ਦੇ ਭੇਤੀ ਸੀ ਉਹਨਾਂ ਕੰਡਿਆਂ ਚ ਰਹਿਣਾ, ਹੁਣ ਇਹਨਾਂ ਦੇ ਕੂਲੇ ਕੂਲੇ ਜੇ ਸਰੀਰ, ਕੋਮਲ ਕੋਮਲ ਜੇ ਅੰਗ, ਇਹ ਕਿੱਥੇ ਜੰਗਲਾਂ ਚ ਵੜ ਸਕਦੇ ਸੀ, ਸੂਰ ਖੁੱਭਦੇ ਸਨ, ਇਹਨਾਂ ਨੂੰ ਡਰ ਲੱਗਦਾ ਸੀ ਜੰਗਲਾਂ ਦੀਆਂ ਝੱਲਾਂ ਵਿਚ ਵੜਨ ਵਾਸਤੇ।
ਹੁਣ ਤੈ ਵੜੇ ਉਹ ਕਿਚ ਝਾੜ ਨਾ ਜਾਏ,
ਹੁਣ ਤੁਰਕਾਂ ਕੋਲੋਂ ਕਿਹੜਾ ਝਾੜਾਂ ਚ ਵੜਿਆ ਜਾਂਦਾ ਸੀ, ਸਿੰਘ ਤਾਂ ਝਾੜਾਂ ਦੇ ਵਿਚ ਜਾ ਲੁਕਦੇ ਸਨ, ਥੱਲੇ ਥੱਲੇ ਡੂੰਗੀ ਖੱਡ ਦੇ ਵਿਚ ਜਾ ਵੜਦੇ ਸਨ, ਇਹ ਡਰਦੇ ਰਹਿੰਦੇ ਸਨ।
ਜੋ ਕਿਚ ਵੜੈ ਸਿੰਘ ਮਾਰਨ ਧਾਏ,
ਜੇ ਕਿਤੇ ਕਿਸੇ ਸਿੰਘ ਨੂੰ ਮਾਰਨ ਵਾਸਤੇ ਕੋਈ ਤੁਰਕ ਪਿੱਛੇ ਜਾ ਕੇ ਵੜਦਾ ਵੀ ਸੀ ਕਿਸੇ ਝੱਲ ਵਿਚ,
ਸਿੰਘ ਥੱਕ ਨਿਸ ਦਿਨ ਰਹਿ ਖੜੇ।
ਸਿੰਘਾਂ ਦੇ ਵਿਚ ਤੇ ਤੁਰਕਾਂ ਚ ਫਰਕ ਇਹ ਹੈ ਕਿ ਸਿੰਘ ਰਾਤ ਦਿਨ ਅਥੱਕ ਰਹਿੰਦੇ ਨੇ, ਅਥੱਕ ਯਾਨੀ ਕਿ ਥੱਕਦੇ ਹੀ ਨਹੀਂ, ਘੋੜਿਆਂ ਦੀਆਂ ਕਾਠੀਆਂ ਤੇ ਬੈਠੇ ਬੈਠੇ ਹੀ ਆਰਾਮ ਕਰ ਲੈਂਦੇ ਨੇ, ਚੱਲ ਤੋ ਖਾਵੈ ਔਰ ਬੈਠੋ ਹੀ ਸੋਵੈ, ਏਦਾਂ ਦੇ ਸਨ ਸਿੰਘ। ਟੁਰਦਿਆਂ ਟੁਰਦਿਆਂ ਪ੍ਰਸ਼ਾਦਾ ਛਕ ਲੈਣਾ, ਟੁਰਦਿਆਂ ਟੁਰਦਿਆਂ ਹੀ ਘੋੜੇ ਤੇ ਹੀ ਬੈਠਿਆਂ ਅੱਖ ਲਾ ਲੈਣੀ, ਔਰ ਵੇਲੇ ਕਮਰ ਕੱਸਾ ਲੱਗਾ ਹੀ ਰਹਿਣਾ, ਕਮਰ ਸਦ ਹੀ ਕਮਰ ਕਸੀ ਹਮ ਦੇਖੀ ਕਵੀ ਨਾ ਸੁਸਤੀ ਮੁੱਖ ਪਰ ਪੇਖੀ, ਏਦਾਂ ਦੇ ਸਿੰਘ ਸਨ। ਹੁਣ ਇਹ ਤੁਰਕ ਵਿਚਾਰੇ ਦਸ ਦਸ ਘੰਟੇ ਸੌਣ ਵਾਲੇ ਸੀ, ਇਹ ਜਦੋਂ ਤੱਕ ਅੱਠ ਦਸ ਘੰਟੇ ਸੌਣਦਾ ਉਦੋਂ ਤੱਕ ਇਹਨਾਂ ਦਾ ਸਰੀਰ ਫਰੈਸ਼ ਨਹੀਂ ਸੀ ਹੁੰਦਾ, ਉਦੋਂ ਤੱਕ ਇਹਨਾਂ ਦੀ ਫੁਰਤੀ ਨਹੀਂ ਸੀ ਆਉਂਦੀ। ਹੁਣ ਇਹਨਾਂ ਨੂੰ ਜਦੋਂ ਇਹ ਸਿੰਘਾਂ ਦੇ ਪਿੱਛੇ ਦੌੜਦੇ, ਸਿੰਘ ਰਾਤ ਦਿਨ ਥੱਕ ਰਹਿੰਦੇ ਨੇ, ਆਖਿਰਕਾਰ ਤੁਰਕ ਥੱਕ ਕੇ ਪਿੱਛੇ ਮੁੜ ਜਾਂਦੇ ਨੇ।
ਓਏ ਚਾਹੇ ਦਿਨ ਰਾਤ ਰਹਿ ਪੜੇ,
ਤੁਰਕ ਚਾਹੁੰਦੇ ਨੇ ਵੀ ਰਾਤ ਦਿਨ ਪਏ ਰਹੀਏ ਪਲਗਿਆਂ ਦੇ ਉੱਤੇ, ਹਵਾ ਝੱਲੀ ਜਾਵੇ ਕੋਈ ਨਾ ਕੋਈ। ਉਹ ਆਰਾਮ ਪ੍ਰਸਤ ਸਨ, ਸਿੰਘ ਆਰਾਮ ਪ੍ਰਸਤ ਨਹੀਂ ਸੀ, ਸਿੰਘ ਜੰਗਲਾਂ ਦੀਆਂ ਝੱਲਾਂ ਦੇ ਵਿਚ ਰਹਿਣ ਵਾਲੇ, ਖੱਡਾਂ ਚ ਰਹਿਣ ਵਾਲੇ, ਦਿਨ ਰਾਤ ਭਾਵੇਂ ਨਾ ਸੌਣ, ਚੌਵੀ ਚੌਵੀ ਘੰਟੇ ਅੜਤਾਲੀ ਅੜਤਾਲੀ ਘੰਟੇ ਵੀ ਜਾਗਦੇ ਰਹਿਣ, ਘੋੜੇ ਦੀ ਕਾਠੀ ਤੇ ਬੈਠੇ ਬੈਠਿਆਂ ਕਿਤੇ ਮਾੜੀ ਜੀ ਅੱਖ ਲਾ ਲੈਣ ਤਾਂ ਵੀ ਕਹਿੰਦੇ ਬੜਾ। ਹੁਣ ਇਹ ਰਾਤ ਦਿਨ ਪਏ ਰਹਿਣਾ ਚਾਹੁੰਦੇ ਸਨ ਤੇ ਕਿੱਥੇ ਮੁਕਾਬਲਾ ਹੋਣਾ ਸੀ, ਇਹੀ ਘਾਟਾ ਸੀ ਨਾ ਤੁਰਕਾਂ ਦੇ ਵਿਚ।
ਸਿੰਘ ਲਏ ਥਕਾਏ ਨਿਸ਼ਚਿਨ ਉਨ ਗਿਰਦੇ ਰਹੇ,
ਇਹਨਾਂ ਨੇ ਇਹਨਾਂ ਨੂੰ ਥਕਾ ਲਿਆ, ਹਰ ਵੇਲੇ ਸਿੰਘ ਇਹਨਾਂ ਦੇ ਗਿਰਦੇ ਹੀ ਪਏ ਰਹਿੰਦੇ ਨੇ, ਇਹਨਾਂ ਨੂੰ ਘੇਰਾ ਪਾਈ ਰੱਖਦੇ ਨੇ, ਕਦੇ ਸੱਜਿਓ ਆ ਹਮਲਾ ਬੋਲਦੇ ਨੇ, ਕਦੇ ਇਹ ਸੱਜੇ ਪਾਸੇ ਤਕੜਾਈ ਕਰਦੇ ਨੇ ਵੀ ਇਧਰੋਂ ਆਏ ਸਨ, ਸਿੰਘ ਖੱਬਿਓ ਆ ਹਮਲਾ ਬੋਲਦੇ ਨੇ, ਉਧਰੋਂ ਤਕੜਾਈ ਕਰਦੇ ਨੇ ਸਿੰਘ ਅਗਲੇ ਪਾਸਿਓ ਆ ਜਾਂਦੇ ਨੇ, ਉਧਰ ਤਕੜਾਈ ਕਰਦੇ ਸਿੰਘ ਪਿਛਲੇ ਪਾਸੋਂ ਆ ਹਮਲਾ ਬੋਲਦੇ ਨੇ।
ਹੁਣ ਚਿਤ ਆਵੇ ਮਾਏ ਚੁਬੈ ਕੰਡਾ ਇਕ ਚਾਰ ਕੋ,
ਹੁਣ ਸਿੰਘ ਜੰਗਲਾਂ ਦੇ ਕੰਡਿਆਂ ਨੂੰ ਵੀ ਸਰੀਰ ਤੇ ਸਹਾਰ ਲੈਂਦੇ ਨੇ, ਕਿਉਂਕਿ ਕਲਗੀਆਂ ਵਾਲੇ ਚੋਜੇ ਪ੍ਰੀਤਮ ਮਾਛੀਵਾੜੇ ਦੇ ਜੰਗਲਾਂ ਵਿਚ ਆਪ ਕੰਡੇ ਝੱਲ ਕੇ ਪੰਥ ਨੂੰ ਸਿਖਾ ਗਏ ਨੇ ਕਿ ਖਾਲਸਾ ਜੀ ਜੇ ਜੰਗਲਾਂ ਚ ਕੰਡੇ ਵੀ ਝੱਲਣੇ ਪੈਣ ਤਾਂ ਝੱਲ ਲਿਆ ਜੇ, ਕਿਉਂਕਿ ਮੈਂ ਝੱਲ ਰਿਹਾ। ਖਾਲਸੇ ਨੂੰ ਤਾਂ ਹੁਣ ਇਹ ਆਦਤ ਬਣੀ ਹੋਈ ਸੀ, ਪਰ ਜਦੋਂ ਇਹ ਤੁਰਕ ਕਿੱਥੇ ਸਿੰਘ ਦੇ ਪਿੱਛੇ ਜਾਂਦੇ ਨੇ ਨਾ ਜੰਗਲ ਚ, ਘੋੜੇ ਤੇ ਵੜਦੇ ਨਹੀਂ ਸੀ, ਅੰਦਰ ਪੈਦਲ ਜਾਣਾ ਪੈਂਦਾ ਸੀ, ਜਦੋਂ ਕੰਡਾ ਚੁਭਦਾ ਸੀ ਤੇ ਮਾਂ ਯਾਦ ਆ ਜਾਂਦੀ ਸੀ, ਕਹਿੰਦੇ ਹਾਏ ਅੰਮੀ, ਅੰਮੀ ਕਹਿੰਦੇ ਨੇ ਨਾ ਮੁਸਲਮਾਨ ਮਾਂ ਨੂੰ, ਹਾਏ ਅੰਮੀ ਕਰਕੇ ਫਿਰ ਆਵਾਜ਼ ਮਾਰਦੇ ਜਦੋਂ ਕੰਡਾ ਚੁਭਦਾ ਹੈ।
ਤੋ ਸਿੰਘਨ ਕੀਏ ਤੁਮਨ ਚਾਰ,
ਇਧਰ ਸਿੰਘਾਂ ਨੇ ਚਾਰ ਜਥੇ ਬਣਾਏ, ਵਿਉਤਬੰਦੀ ਸਿੰਘਾਂ ਨੇ ਵੀ ਪੂਰੀ ਕੀਤੀ ਲੜਨ ਵਾਸਤੇ, ਤੁਮਨ ਕਹਿੰਦੇ ਨੇ ਜਥਿਆਂ ਨੂੰ, ਚਾਰ ਜਥੇ ਸਿੰਘਾਂ ਨੇ ਬਣਾਏ ਹਨ।
ਇੱਕ ਮਾਝੇ ਇੱਕ ਢਿੱਗ ਪਹਾੜ,
ਇੱਕ ਤਾਂ ਜਿਹੜਾ ਜਥਾ ਉਹ ਮਾਝੇ ਦੇ ਇਲਾਕੇ ਚ ਰਹਿੰਦਾ ਤੁਰਕਾਂ ਨੂੰ ਮਾਰਨ ਵਾਸਤੇ, ਤੇ ਇੱਕ ਪਹਾੜਾਂ ਵਾਲੇ ਪਾਸੇ ਰਹਿੰਦਾ ਹੈ।
ਕੀਓ ਰਹਿ ਸੋ ਗਿਰਦ ਲਾਹੌਰ,
ਤੇ ਜਿਹੜਾ ਤੀਸਰਾ ਜਥਾ ਉਹ ਲਾਹੌਰ ਦੇ ਨੇੜੇ ਰਹਿੰਦਾ ਹੈ।
ਚੌਥੋ ਕਰੇ ਗਿਰਦ ਤੁਰਕਨ ਦੌਰ,
ਤੇ ਜਿਹੜਾ ਚੌਥਾ ਹੈ ਉਹ ਤੁਰਕਾਂ ਨੂੰ ਘੇਰਾ ਪਾਈ ਰੱਖਦਾ, ਉਹਨਾਂ ਨੂੰ ਸੋਚਣ ਹੀ ਨਹੀਂ ਦਿੰਦਾ ਅਸੀਂ ਕੀ ਕਰੀਏ।
ਦੋਏ ਦੋਏ ਸੋਕੇ ਤੁਮਨ ਬਣਾਏ,
ਦੋ ਦੋ ਸੌ ਸਿੰਘਾਂ ਦੇ ਚਾਰ ਜਥੇ ਬਣੇ ਨੇ, ਯਾਨੀ ਕਿ ਕੁੱਲ 800 ਸਿੰਘ ਨੇ ਜਿਨ੍ਹਾਂ ਨੇ ਹਜ਼ਾਰਾਂ ਨੂੰ ਵਕਤ ਪਾਇਆ ਹੋਇਆ। ਲੱਖਾਂ ਨੂੰ ਵਕਤ ਪਾਇਆ ਹੋਇਆ, ਦੋ ਦੋ ਸੌ ਦੇ ਚਾਰ ਜਥੇ ਬਣੇ ਹੋਏ ਨੇ,
ਇੱਕ ਦੁੱਕੜ ਵੀ ਰਲੇ ਔਰ ਆਏ,
ਜਦੋਂ ਲੜਦੇ ਨੇ ਇੱਕਾ ਦੁੱਕਾ ਹੋਰ ਵੀ ਆ ਰਲਦੇ ਨੇ ਨਾਲ ਸਿੰਘ, ਕਿਤੋਂ ਨਾ ਕਿਤੋਂ ਕੋਈ ਨਾਲ ਫੌਜ ਆ ਜਾਂਦੀ ਹੈ,
ਜੋ ਚੁੰਮਨ ਕਿਤੇ ਇੱਕ ਫਸ ਜਾਏ,
ਇੱਕ ਜਥਾ ਕਿਤੇ ਤੁਰਕਾਂ ਦੇ ਕੋਲ ਲੜਦਿਆਂ ਫਸ ਜਾਂਦਾ ਹੈ,
ਆਨ ਔਰ ਸਭ ਕਰੇ ਸਾਏ,
ਇਹਨਾਂ ਨੂੰ ਦੂਸਰਾ ਜਿਹੜਾ ਜਥਾ ਉੱਥੇ ਆ ਕੇ ਉਸ ਜਥੇ ਦੀ ਸਹਾਇਤਾ ਵਾਸਤੇ ਆ ਜਾਂਦਾ ਹੈ, ਜੇ ਦੂਜਾ ਵੀ ਫਸ ਜਾਏ ਤੇ ਤੀਜਾ ਜਥਾ ਆ ਪਹੁੰਚਦਾ ਹੈ,
ਤੂੰ ਪਿਓ ਸਮੋ ਕੋ ਫੇਰ,
ਇਹੋ ਜਿਹਾ ਸਮੇਂ ਦਾ ਫੇਰ ਬਣਿਆ ਹੈ,
ਇੱਕ ਤੁਮਨ ਉਨਲੀ ਨੇ ਘੇਰ,
ਆਖਿਰਕਾਰ ਇਹਨਾਂ ਪਾਪੀਆਂ ਨੇ ਸਿੰਘਾਂ ਦਾ ਇੱਕ ਜਥਾ ਘੇਰ ਲਿਆ,
ਉਤੋ ਭਗਵੰਤੇ ਕਤਰੀ ਨਾਮ,
ਭਗਵੰਤੇ ਨਾਮ ਖਤਰੀ ਸੀ,
ਉਨ ਰਾਵੀ ਕਿਨਾਰੇ ਭਰਤ ਗ੍ਰਾਮ,
ਭਰਤਪੁਰ ਪਿੰਡ ਸੀ ਰਾਵੀ ਦਰਿਆ ਦੇ ਕੰਢੇ ਦੇ ਉੱਤੇ, ਉਥੋਂ ਦਾ ਰਹਿਣ ਵਾਲਾ ਸੀ ਇਹ ਭਗਵੰਤਾ ਖਤਰੀ,
ਉਹਦੀ ਹਵੇਲੀ ਉਹਨੇ ਬਣਾਈ,
ਉਹਨੇ ਆਪਣੀ ਇੱਕ ਹਵੇਲੀ ਬਣਾਈ ਹੋਈ ਸੀ ਭਰਤਪੁਰੇ ਪਿੰਡ ਵਿੱਚ,
ਤੁਮਨ ਕਿਤੇ ਵੜਿਓ ਜਾਏ,
ਸਿੰਘ ਕਿਤੇ ਬਚਦੇ ਬਚਾਉਂਦੇ ਜਿਹੜਾ ਇੱਕ ਜਥਾ ਸੀ ਉਹ ਭਗਵੰਤੇ ਖੱਤਰੀ ਦੀ ਜਿਹੜੀ ਹਵੇਲੀ ਸੀ ਭਰਤਪੁਰੇ ਵਿੱਚ ਉਹਦੇ ਵਿੱਚ ਕਿਤੇ ਉਹ ਸਿੰਘ ਜਾ ਵੜੇ ਲੁਕਣ ਵਾਸਤੇ,
ਉੱਤੀ ਬਰਖਾ ਉੱਚੀ ਗੁਜ਼ਾਰਨ,
ਮੀਂਹ ਦਾ ਸਮਾਂ ਸੀ, ਸਿੰਘਾਂ ਆਖਿਆ ਚਲੋ ਮੀਂਹ ਦੀ ਰੁੱਤ ਹੈ ਤੇ ਇਸ ਹਵੇਲੀ ਚ ਸਮਾਂ ਕੱਟ ਲੈਂਦੇ ਆ, ਹਵੇਲੀ ਬਾਹਰ ਬੀਆਬਾਨ ਰਾਵੀ ਦਰਿਆ ਦੇ ਕੰਢੇ ਤੇ ਬਣੀ ਹੋਈ ਭਰਤਪੁਰੇ ਪਿੰਡ ਦੇ ਵਿਚ, ਸਿੰਘ ਆਖਿਆ ਚਲੋ ਇੱਥੇ ਕੁਝ ਸਮਾਂ ਬਤੀਤ ਕਰਦੇ ਹਾਂ,
ਮੈਂ ਜਾਣਤ ਤੇ ਕਿਮ ਭਇਓ ਕਾਰਨ,
ਪਰ ਸਿੰਘਾਂ ਨੂੰ ਇਹ ਨਹੀਂ ਸੀ ਪਤਾ ਕਿ ਉੱਥੇ ਉਹਨਾਂ ਨੂੰ ਘੇਰਾ ਪੈ ਜਾਣਾ, ਭਗਵੰਤੇ ਖੱਤਰੀ ਨੇ ਹੋਰ ਸਾਰਿਆਂ ਨੇ ਰਲ ਕੇ ਜਿਵੇਂ ਘੇਰਾ ਪਾਇਆ ਸਿੰਘਾਂ ਨੂੰ, ਤੇ ਸਿੰਘ ਉਸ ਘੇਰੇ ਦੇ ਵਿਚੋਂ ਜਿਵੇਂ ਲੜੇ ਨੇ, ਉਹ ਕਥਾ ਆਪ ਜੀ ਅਗਲਿਆਂ ਪ੍ਰਕਰਣਾਂ ਵਿਚ ਸਰਵਣ ਕਰੋਗੇ, ਸਮੇਂ ਦੇ ਲਿਹਾਜ਼ ਨਾਲ ਸਮਾਪਤੀ ਹੈ। ਗੁਰੂ ਪੰਥ ਦਾ ਪਵਿੱਤਰ ਇਤਿਹਾਸ ਕਥਨ ਕਰਦਿਆਂ ਹੋਈਆਂ ਪੁੱਲਾਂ ਚੁੱਕਾਂ ਦੇ ਖੇਮਾ, ਵਾਹਿਗੁਰੂ 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 ਵਾਹਿਗੁਰੂ। ਵਾਹਿਗੁਰੂ 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 ਵਾਹਿਗੁਰੂ। ਵਾਹਿਗੁਰੂ 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 ਵਾਹਿਗੁਰੂ। ਹੇ ਅਚੁੱਤ ਹੇ ਪਾਰ ਬ੍ਰਹਮ, ਹੇ ਪੂਰਨ ਹੇ ਸਰਬ ਮੈਂ, ਹੇ ਸੰਗੀ ਹੇ ਨਿਰੰਕਾਰ, ਹੇ ਗੋਬਿੰਦ ਹੇ ਗੁਣ ਨਿਧਾਨ,
ਕੇ ਸਦਾ ਬਿਬੇਕ,
ਪਰੰਪਰ ਹਰ ਹਰੇ
ਅਨਹਾਰ,
ਸੰਤ ਹੈ ਕੈ ਸਦਾ ਸੰਗ
ਨਿਧਾਰਾਧਾਰ,
ਠਾਕੁਰ ਹੋ ਦਾਸ ਰੋ,
ਮੈਂ ਨਿਰਗੁਣ ਗੁਣ ਨਹੀਂ ਕੋਏ,
ਨਾਨਕ ਦੀਜੈ ਨਾਮ ਦਾਨ,
ਰਾਖੋ ਹੀ ਐ ਪਰੋਏ,
ਆਏ ਪ੍ਰਭ ਸ਼ਰਣਾਗਤੀ,
ਕਿਰਪਾ ਨਿਧ ਦਿਆਲ,
ਇੱਕ ਅੱਖਰ ਹਰ ਮਨ ਬਸਤ,
ਨਾਨਕ ਹੋਤ ਨਿਆਲ,
ਵਾਹਿਗੁਰੂ ਨਾਮ ਜਹਾਜ ਹੈ,
ਚੜੇ ਸੋਤਰੇ ਪਾਰ,
ਜੋ ਸ਼ਰਧਾ ਕਰ ਸੇਵੰਦੇ,
ਗੁਰ ਪਾਰੇ ਉਤਾਰਨ,
ਵਾਹਿਗੁਰੂ ਨਾਮ ਜਹਾਜ ਹੈ,
ਚੜੇ ਸੋਤਰੇ ਪਾਰ,
ਜੋ ਸ਼ਰਧਾ ਕਰ ਸੇਵੰਦੇ,
ਗੁਰ ਪਾਰੇ ਉਤਾਰਨ।
ਵਾਹਿਗੁਰੂ ਜੀ ਕਾ ਖਾਲਸਾ,
ਵਾਹਿਗੁਰੂ ਜੀ ਕੀ ਫਤਿਹ। Thank you.